ਘਰਾਂ ਵਿੱਚੋਂ ਬੀਬੀਆਂ ਨੇ ਆਪਣੇ ਜੇ ਸਪਾਊਸ ਨੂੰ ਹਸਬੈਂਡ ਨੂੰ ਵੀਰਾਂ ਨੂੰ ਉਹਨਾਂ ਨੇ ਇਨਕਰੇਜ ਕਰਕੇ ਤੋਰਿਆ। ਮੇਰੇ ਕੋਲ ਬਹੁਤ ਸਾਰੀਆਂ ਇਹੋ ਜਿਹੀਆਂ ਲਾਈਵ ਘਟਨਾਵਾਂ ਜਿਹੜੀਆਂ ਕਿ ਮੈਂ ਦੱਸ ਵੀ ਨਹੀਂ ਸਕਦੀ ਹਜੇ ਕਿ ਅਸੀਂ, ਪਰ ਇੱਦਾਂ ਬਹੁਤ ਆ ਕਿ ਸਾਡੀਆਂ ਬੀਬੀਆਂ ਪਿੱਛੋਂ ਬਹੁਤ ਪੁਸ਼ ਕਰਦੀਆਂ ਵਾ ਤੇ ਆਪਣੀਆਂ ਬੀਬੀਆਂ ਨੂੰ ਹੈਲਪ, ਮੈਂ ਉਹਨਾਂ ਨੂੰ ਡੀਮੋਰਲਾਈਜ ਨਹੀਂ ਕਰੂੰਗੀ ਕਿਉਂਕਿ ਸਾਡੀਆਂ ਬੀਬੀਆਂ ਮਿਹਨਤ ਬਹੁਤ ਕਰ ਰਹੀਆਂ ਵਾ। ਤੇ ਦੂਜਾ ਨਾਲ ਇਹ ਆ ਬੀਬੀਓ, ਤੁਸੀਂ ਇਹ ਪ੍ਰੂਵ ਕਰ ਦੇਣਾ ਸਾਡੀਆਂ ਸਿੱਖ ਬੀਬੀਆਂ ਨੇ 18th September ਨੂੰ ਗੋਲ ਮੇਡੋ ਕਮਿਊਨਿਟੀ ਸੈਂਟਰ ਦੇ ਵਿੱਚ ਆ ਕੇ ਕਿ ਅਸੀਂ ਵੀ ਆਪਣੇ ਪੋਲੀਟੀਕਲ ਬੈਟਲ ਦੇ ਵਿੱਚ ਅਸੀਂ ਜੇ ਗੁਰੂ ਘਰ ਜਾ ਕੇ ਲੰਗਰ ਬਣਾ ਸਕਦੀਆਂ, ਸੇਵਾ ਕਰ ਸਕਦੀਆਂ ਵਾ ਬੱਚਿਆਂ ਨੂੰ। ਅੱਜ ਜੇ ਤੁਹਾਡੇ ਬੱਚੇ ਇੱਥੇ ਬਹੁਤ ਤਕੜੇ ਬਿਜ਼ਨਸਮੈਨ ਆ, ਇੱਥੇ ਤੁਹਾਡੇ ਬੱਚੇ ਡਾਕਟਰ ਵਕੀਲ ਆ, ਤਾਂ ਬੀਬੀਆਂ ਦਾ ਯੋਗਦਾਨ ਬਹੁਤ ਵੱਡਾ ਵਾ। ਜੇ ਦੇਖੋ ਤਾਂ ਹਸਬੈਂਡ ਜਾਂ ਵੀ ਭੈਣ ਭਰਾ ਆਪਣੇ ਕੰਮਾਂ ਤੇ ਜਾਂਦੇ ਆ, ਇਹ ਬੱਚਿਆਂ ਨੂੰ ਪਰਵਰਿਸ਼ ਕੌਣ ਦਿੰਦੇ? ਸਾਡੀ ਸਿੱਖ ਕੌਮ ਦੀਆਂ ਬੀਬੀਆਂ। ਤੇ ਅੱਜ ਇਹਨਾਂ ਬੀਬੀਆਂ ਨੇ ਹੀ ਦੱਸ ਦੇਣਾ ਜਿਹੜੀ ਪੋਲੀਟੀਕਲ ਅਵੇਅਰਨੈਸ ਆ, ਜਿਹੜੀ ਰਾਜਨੀਤਿਕ ਅਵੇਅਰਨੈਸ ਆ, ਉਹਦੇ ਤੋਂ ਵੀ ਅਸੀਂ ਪਿੱਛੇ ਨਹੀਂ। ਬਸ ਤੁਸੀਂ ਫੋਲੋ ਜੋ ਤੁਹਾਨੂੰ ਅੱਜ ਸਿੱਖ ਫੋਰ ਜਸਟਿਸ ਵੱਲੋਂ ਅਗਵਾਈ ਮਿਲ ਰਹੀ ਹੈ ਨਾ, ਤੁਸੀਂ ਉਹਨਾਂ ਦੇ ਚੈਨਲ ਦੇਖੋ, ਉਹਨਾਂ ਦੇ ਸਿੱਖ ਫੋਰ ਜਸਟਿਸ ਦੇ ਚੈਨਲ ਜਿੱਦਾਂ ਆਉਂਦੇ ਆ, ਪੋਲਿਟਿਕਸ ਪੰਜਾਬ ਆ, ਸਿੱਖ ਫੋਰ ਜਸਟਿਸ ਦੇ ਯੂਟਿਊਬ ਚੈਨਲ, ਫੇਸਬੁੱਕ ਤੋਂ ਜੀਐਫ ਮੀਡੀਆ ਤੁਹਾਡੇ ਇੱਥੋਂ ਚੱਲਦਾ ਵਾ, ਤੁਸੀਂ ਫੋਲੋ ਕਰੋ। ਸਾਨੂੰ ਕੀ ਚਾਹੀਦਾ ਵਾ? ਸਾਨੂੰ ਸਿਰਫ ਅਵੇਅਰਨੈਸ, ਇਨਫੋਰਮੇਸ਼ਨ, ਨੌਲੇਜ। ਇਸ ਜੇ ਅੱਜ ਵੇਖਿਆ ਜਾਵੇ ਤਾਂ ਇਸ ਯੁੱਗ ਦੇ ਵਿੱਚ ਇਨਫੋਰਮੇਸ਼ਨ ਵਾਰ ਚੱਲ ਰਹੀ ਆ। ਜਸਟ ਵੀ ਨੀਡ ਇਨਫੋਰਮੇਸ਼ਨ, ਉਹ ਸਾਨੂੰ ਪੰਜਾਬ ਚ ਨਹੀਂ ਮਿਲਦੀ। ਮੈਂ ਉੱਥੇ ਇੱਕ ਇਹ ਵੀ ਨਾਲ ਲੈ ਕੇ ਆਉਂਦੀ ਹਾਂ, ਜਦੋਂ ਅਸੀਂ ਬਾਹਰ ਆਉਂਦੇ ਹਾਂ, ਸਾਨੂੰ ਇਹਦਾ ਕੱਲ ਮੈਨੂੰ 2-4 ਸਵਾਲ ਹੋਏ ਸੀ, ਉਹਨਾਂ ਨੇ ਪੁੱਛਿਆ ਕਿ ਤੁਸੀਂ ਉੱਥੇ ਤਾਂ ਕੋਈ ਲੀਡਰ ਹੈ ਨੀ, ਤੁਸੀਂ ਲੀਡਰ ਕਿਹਨੂੰ ਬਣਾਵੋਗੇ? ਅਸੀਂ ਇਹ ਕਹਿੰਦੇ ਆ ਕਿ ਅਸੀਂ ਲੀਡਰ ਨਹੀਂ ਲੱਭਦੇ, ਅਸੀਂ ਸਿਸਟਮ ਕ੍ਰੀਏਟ ਕਰਨਾ ਵਾ ਜਿੱਥੋਂ ਲੀਡਰ ਆਪਣੇ ਆਪ ਉਪਜਣਗੇ। ਜਿਹਦਾ ਤੁਸੀਂ ਦੇਖੋ, ਤੁਸੀਂ ਉਹੀ ਪਾਉਂਦੀਆਂ ਜਦੋਂ ਤੁਸੀਂ ਪੰਜਾਬ ਚ ਹੁੰਦੇ ਆ, ਤੁਹਾਨੂੰ ਘਸਿਆਰੇ ਕਿਹਾ ਜਾਂਦਾ ਵਾ, ਤੁਹਾਨੂੰ ਅਨਪੜ੍ਹ ਕਿਹਾ ਜਾਂਦਾ ਵਾ, ਤੁਹਾਨੂੰ ਇਹ ਇੱਥੋਂ ਤੱਕ ਦਰਸਾਇਆ ਜਾਂਦਾ ਕਿ ਸਾਡਾ ਪੰਜਾਬੀਆਂ ਦਾ ਸਟੈਂਡਰਡ ਦੁਨੀਆ ਨਾਲ ਮੈਚ ਨਹੀਂ ਕਰਦਾ। ਪਰ ਜਦੋਂ ਉਹੀ ਪੰਜਾਬੀ ਬੱਚਾ, ਵੀਰ ਭੈਣ ਭਰਾ ਪੰਜਾਬ ਤੋਂ ਬਾਹਰ ਨਿਕਲ ਕੇ ਇਹਨਾਂ ਜਿੱਥੇ ਸਿਸਟਮ ਐਸਟੈਬਲਿਸ਼ ਆ ਇਹਨਾਂ ਕੰਟਰੀਜ਼ ਦੇ ਵਿੱਚ ਆਉਂਦਾ, ਉਹੀ ਬੱਚਾ ਇੱਥੇ ਤਕੜਾ ਬਿਜ਼ਨਸਮੈਨ ਬਣਦਾ ਵਾ, ਸੀਓਜ਼ ਬਣਦੇ ਆ, ਡਾਕਟਰਸ ਬਣਦੇ ਆ, ਵੱਡੇ ਵੱਡੇ ਅਹੁਦੇ ਦੇਖ ਲਓ, ਜਿਨ੍ਹਾਂ ਨੂੰ ਠਹਿਰੇ ਸਾਤਵਾਦੀ ਵੱਖਵਾਦੀ ਕਿਹਾ ਜਾਂਦਾ ਸੀ, ਤੁਹਾਡੇ ਹੀ ਦੇਸ਼ ਦੇ ਵਿੱਚ ਟੋਪ ਦੇ ਪੋਲੀਟੀਸ਼ੀਅਨ ਦਾ। ਸੋ ਬੀਬੀਓ, ਇਹ ਤੁਹਾਡੀ ਦੇਣ ਆ ਇੱਥੋਂ ਤੱਕ ਇਹਨਾਂ ਸਭ ਨੂੰ ਪਾਉਣ ਲਈ, ਤੇ ਅੱਜ ਤੁਸੀਂ ਹੱਲਾ ਮਾਰਨਾ ਸਪੈਸ਼ਲੀ ਕੈਨੇਡੀ ਬੋਰਨ ਜਿਹੜੀਆਂ ਤੁਹਾਡੀਆਂ ਬੱਚੀਆਂ ਨਾ, ਉਹਨਾਂ ਨੂੰ ਅੱਗੇ ਲੈ ਕੇ ਆਉਣਾ, ਨਵੀਂ ਯੰਗ ਜਨਰੇਸ਼ਨ ਨੂੰ ਅੱਗੇ ਲੈ ਕੇ ਆਉਣਾ ਵਾ, ਤੁਸੀਂ ਇਨਕਰੇਜ ਕਰਨਾ। ਇਹ ਜੋ ਖਾਲਿਸਤਾਨ ਆ ਜਿਹੜਾ, ਇਹ ਤੁਹਾਡਾ ਤੁਹਾਡਾ ਹੱਕ ਆ, ਇਹ ਤੁਹਾਡਾ ਰਾਜ, ਤੁਹਾਡਾ ਤੁਹਾਡੀ ਆਪਣੀ ਸਟੇਟ ਆ, ਤੁਸੀਂ ਉਹਦਾ ਕਲੇਮ ਕਰਨਾ ਵਾ। ਜਿੱਦਾਂ ਹੁਣ ਅਸੀਂ ਜਦ ਸਾਡੇ ਪੁਰਾਣੇ ਸਿੰਘ ਸੀ, ਅਸੀਂ ਉਹਨਾਂ ਨੂੰ ਵੀ ਬਹੁਤ ਸਿਰ ਚੁਕਾਉਂਦੇ ਹਾਂ ਕਿ ਉਹਨਾਂ ਨੇ ਉਹ ਜੋਤ ਜਿਹੜੀ ਸੀ ਜਗਾਈ ਰੱਖੀ। ਜੇ ਅੱਜ ਦੀ ਯੰਗ ਜਨਰੇਸ਼ਨ ਉਸ ਜੋਤ ਨੂੰ ਅੱਗੇ ਲੈ ਕੇ ਸਿੱਖ ਫੋਰ ਜਸਟਿਸ ਅਗਵਾਈ ਕਰ ਰਹੀ ਆ, ਅੱਜ ਪੋਲੀਟੀਕਲ ਜਿਹੜੀ ਸਾਡੀ ਪੋਲੀਟੀਕਲ ਵਾਇਸ ਹੈਗੇ ਆ, ਸਾਨੂੰ ਉਹਦੇ ਤੋਂ ਜਾਗਰੂਕ ਕਰਵਾ ਰਹੀ ਆ। ਵੱਡੇ ਵੱਡੇ ਵਕੀਲਾਂ ਦੀਆਂ ਲੌਬੀਜ਼ ਸੈੱਟ ਹੋਈਆਂ ਵਾ, ਤੁਹਾਡਾ ਜਿਹੜਾ ਕੇਸ ਆ, ਤੁਹਾਡੀ ਸਸਪੈਂਡਡ ਸਟੇਟ ਦਾ ਕੇਸ ਆ, ਅੱਜ ਦੁਨੀਆ ਦੇ ਟੇਬਲਾਂ ਦੇ ਉੱਤੇ ਆ। ਸੋ ਇੱਕ ਹੋਰ ਕੁਐਸਚਨ ਸੀ ਵੀਰ ਜੀ, ਤੁਸੀਂ ਕਿਹਾ ਸੀ
ਕਿ ਐਥਨਿਕ ਮੀਡੀਆ ਜਿਹੜਾ ਨੈਗੇਟਿਵ ਫੀਡ ਦੇ ਰਿਹਾ ਸੀ ਸਾਰੀ, ਤੁਸੀਂ ਮੇਰਾ ਗੱਲ?
ਹਾਂਜੀ, ਜਿਹੜਾ ਮੀਡੀਆ ਦੇ ਵਿੱਚ ਵੱਲੋਂ ਇਹ ਕਿਹਾ ਜਾਂਦਾ ਸੀ ਵੀ ਇਹ 1 ਜਾਂ 2 ਜਾਂ 4 ਆ, ਹੁਣ ਉਹ ਮੀਡੀਆ ਜਿਹੜਾ ਨਾ ਵੀਰ ਜੀ, ਜਦੋਂ ਸਾਡਾ 84 ਤੇ ਸਾਡੇ ਉੱਤੇ ਤੀਜਾ ਘੱਲੂਕਾਰਾ ਹੋਇਆ, ਸਾਡੀ ਸਿੱਖ ਜੈਨੋਸਾਈਡ ਹੋਈ, ਇਸ ਮੀਡੀਏ ਨੇ ਦੁਨੀਆ ਨੂੰ ਕੀ ਦੱਸਿਆ? ਬਿਲਕੁਲ ਪਤਾ ਹੀ ਨਹੀਂ ਲੱਗਾ ਕਿ ਅਸੀਂ ਇਸ ਕੌਮ ਦਾ ਜੈਨੋਸਾਈਡ ਕਰਤਾ। ਉਲਟਾ ਉਹਨਾਂ ਨੇ ਦੱਸਿਆ ਇਹ ਤਾਂ ਅੱਤਵਾਦੀ ਵੱਖਵਾਦੀ ਆ, ਇਹ ਅਸੀਂ ਲੋਕ ਜਿਹੜੇ ਆ ਅਸੀਂ ਉਹਨਾਂ ਨੂੰ ਤੰਗ ਕਰਦੇ ਹਾਂ, ਤੇ ਦੁਨੀਆ ਨੇ ਸਾਨੂੰ ਉਸ ਨਿਗਾਹ ਨਾਲ ਵੇਖਿਆ। ਪਰ ਅੱਜ ਤੁਸੀਂ ਦੇਖੋ ਇਹਨਾਂ ਦੇ ਹੀ ਵੱਡੇ ਵੱਡੇ ਅਹੁਦੇਦਾਰ, ਪੁਲਿਸ ਫੌਜ ਦੇ ਆਫਿਸਰ ਆਪਣੀਆਂ ਕਿਤਾਬਾਂ 'ਚ ਕੀ ਲਿਖ ਰਹੇ ਆ? ਸੱਚਾਈ ਤਾਂ ਉਹ ਅੱਜ ਬਿਆਨ ਕਰ ਰਹੇ ਆ, ਪਰ ਟੂ ਲੇਟ ਜੇ ਦੇਖਿਆ ਜਾਵੇ। 37 ਸਾਲ ਦੇ ਵਕਫੇ ਦੇ ਬਾਅਦ ਸਾਨੂੰ ਇਹ ਪਤਾ ਲੱਗਦਾ, ਕੌਮ ਨੂੰ ਇਹ ਨਾ ਹੁਣ ਲੋਕਾਂ ਦੇ ਸਾਹਮਣੇ ਫਿਰ ਇੱਕ ਵਾਰ ਸ਼ਰਮਿੰਦਾ ਹੋਣਾ ਪਵੇ ਕਿ ਸਾਨੂੰ ਜਿਹੜੀ ਨੌਲੇਜ ਆ ਬਹੁਤ ਚਿਰ ਬਾਅਦ ਮਿਲਦੀ ਆ। ਹੁਣ ਜਿੱਦਾਂ ਇੰਟਰਨੈਸ਼ਨਲ ਲੈਵਲ ਤੇ ਵੇਖੀਏ ਤਾਂ IT ਦਾ ਯੁੱਗ ਆ, ਤਾਂ ਹੁਣ ਇੰਟਰਨੈਟ ਦਾ ਯੁੱਗ ਆ, ਸਾਰਾ ਆਨਲਾਈਨ ਔਨ ਦਾ ਸਪੋਟ ਬਿਲਕੁਲ 1 ਮਿੰਟ ਤੁਹਾਡੇ ਕੋਲ ਹੋ ਜਾਂਦਾ ਸੋ ਬੀ ਵੈਲ ਅਵੇਅਰ ਇੱਥੇ 1, 2, 4, 200 ਨਹੀਂ ਇੱਥੇ ਤਾਂ ਲੱਖਾਂ ਵਾ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਆ ਤੁਹਾਨੂੰ ਯਾਦ ਹੋਊਗਾ ਅਕਾਲ ਤਖ਼ਤ ਸਾਹਿਬ ਤੋਂ ਇੱਕ ਵਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇੰਟਰਵਿਊ ਕਰਦਿਆਂ ਰਿਪੋਰਟਰ ਨੇ ਪੁੱਛਿਆ ਕਿ ਖਾਲਿਸਤਾਨ ਦੀ ਮੰਗ ਉਹ ਕਹਿੰਦੇ ਖਾਲਿਸਤਾਨ ਤਾਂ ਬੱਚਾ ਮੰਗ ਰਿਹਾ ਵਾ ਤੇ ਤੁਸੀਂ ਵੇਖਦੇ ਇਹ ਗੱਲ ਬਿਲਕੁਲ ਰਾਈਟ ਆ ਬੱਚਾ ਖਾਲਿਸਤਾਨ ਦੀ ਮੰਗ ਕਰਦਾ ਵਾ ਤੁਸੀਂ ਉਸ ਮੀਡੀਆ ਨੂੰ ਜਿਹੜੇ ਕੀ ਕਹਿੰਦੇ ਹੁੰਦੇ ਆ ਕਈ ਵਾਰੀ ਤੁਸੀਂ ਜੇ ਪੋਲਿਟਿਕਸ ਪੰਜਾਬ ਤੇ ਬਾਬਾ ਜੱਟ ਸਿੰਘ ਦੇ ਪ੍ਰੋਗਰਾਮ ਸੁਣੋ ਕਹਿੰਦੇ ਹੁੰਦੇ ਆ ਕਿ ਉੱਥੇ ਉਹ ਨਹੀਂ ਕਿ ਅਭੀ ਕਭੀ ਜੋ ਜੇ ਤੁਸੀਂ ਸੱਚ ਜਾਣਨਾ ਵਾ ਤੇ ਆਪਣੇ ਪੰਜਾਬ ਦੇ ਜਿਹੜੇ ਤੁਹਾਡੇ 2-4 ਮੀਡੀਆ ਸੱਚ ਨੂੰ ਜਿਹੜਾ ਤੁਹਾਡੇ ਸਾਹਮਣੇ ਦਰਸਾਉਂਦੇ ਉਹਨਾਂ ਨੂੰ ਫੋਲੋ ਕਰੋ ਤੇ ਨਾਲੇ ਉਹਨਾਂ ਨੂੰ ਸਪੋਰਟ ਕਰੋ ਜਿਹੜੀ ਤੁਹਾਡੀ ਕੌਮ ਦੀ ਆਵਾਜ਼ ਅੱਗੇ ਲੈ ਕੇ ਆਉਂਦੇ ਆ ਸੋ ਡੋਂਟ ਫੋਲੋ ਦਾ ਡਰਟੀ ਓਲਡ ਨੈਰੇਟਿਵ 1, 2, 4 ਅੱਜ ਤੁਸੀਂ ਬਾਹਰ ਜਾ ਆ ਕੇ ਦੇਖਦੇ ਹੋ ਤੇ ਤੁਹਾਨੂੰ ਆ ਖਾਲਸਾ ਹੀ ਨਿਸ਼ਾਨ ਖਾਲਸਾ ਹੀ ਝੰਡਿਆ ਵੇਖ ਕੇ ਰੂਹ ਖੁਸ਼ ਹੁੰਦੀ ਆ ਏਦਾਂ ਲੱਗਦਾ ਕਿ ਇਸ ਧਰਤੀ ਦੇ ਉੱਤੇ ਖਾਲਸਿਆਂ ਦਾ ਪਹਿਰਾ ਲੱਗਾ ਹੋਇਆ ਤੇ ਇਹਨਾਂ ਖਾਲਸਿਆਂ ਦੇ ਪਹਿਰੇ ਨੇ ਆਪਣਾ ਦੇਸ਼ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦੇਸ਼ ਸਾਡੀ ਸਸਪੈਂਡਡ ਸਟੇਟ ਮੁੜ ਬਹਾਲ ਕਰ ਲੈਣੀ
ਭੈਣ ਜੀ ਸੋਰੀ ਮੈਂ ਇੱਕ ਮਿੰਟ ਤੁਹਾਡਾ ਫੋਲੋ ਅਪ ਕੁਐਸਚਨ ਬਣਦਾ ਇਹਦੇ ਚੋਂ ਸਰਦਾਰ ਖਾਲੜਾ ਸਾਹਿਬ ਨੇ ਸਾਡੇ ਇੱਥੇ ਆਏ ਸੀ ਉਹਨਾਂ ਨੇ 25,000 ਲਾਸ਼ਾਂ ਸਿਰਫ 3 ਤਹਿਸੀਲਾਂ ਦੇ ਵਿੱਚ ਕੱਢੀਆਂ ਸੀਗੀਆਂ ਜਿਹਦੇ ਵਿੱਚ 2,000 ਲਾਸ਼ਾਂ ਪੰਜਾਬ ਪੁਲਿਸ ਦੇ ਉਹਨਾਂ ਜਵਾਨਾਂ ਦੀਆਂ ਸੀ ਜਿਹੜੇ ਸਟੇਟ ਦੇ ਨਾਲ ਇਸ ਕਿਲਿੰਗਸ ਦੇ ਵਿੱਚ ਕੋਲਾਬਰੇਟ ਨਹੀਂ ਕਰ ਰਹੇ ਸੀ ਇਹ ਉਹਨਾਂ ਦਾ ਡਾਟਾ ਸੀਗਾ ਡਿਸਪਾਈਟ ਦੀ ਫੈਕਟ ਇੱਥੇ ਅਸੀਂ ਜੈਨੋਸਾਈਡ ਆਟਵਾ ਦੇ ਵਿੱਚ ਵੀ ਪਟੀਸ਼ਨ ਟਰਾਈ ਕੀਤੀ ਸੀ ਜਿੱਥੇ ਤੁਸੀਂ ਖੜੇ ਆ ਇੰਟੈਰੀਓ ਦੇ ਪ੍ਰੋਵਿੰਸ ਦੇ ਵਿੱਚ ਇੱਥੇ ਪਾਸ ਹੋ ਚੁੱਕਾ ਪ੍ਰਾਈਵੇਟ ਬਿੱਲ ਸਿੱਖ ਜੈਨੋਸਾਈਡ ਦਾ ਮੀਡੀਆ ਦਾ ਕੰਮ ਹੁੰਦਾ ਇਨਫੋਰਮੇਸ਼ਨ ਦੇਣੀ ਲੋਕਾਂ ਨੂੰ ਇਨਫੋਰਮ ਕਰਾਂ ਤੇ ਜੇ ਜਿਹੜਾ ਤੁਸੀਂ ਕਿਹਾ ਮੈਂ ਤੁਹਾਡੀ ਗੱਲ ਨੂੰ ਗਾਹ ਤੋਰਨ ਲੱਗਾ ਵੀ ਤੁਸੀਂ ਦੱਸਿਆ ਵੀ ਟਰਮੀਨੋਲੋਜੀ ਵੀ ਰਾਇਟਸ ਵੀ ਜਾਣੀ ਵੀ ਜਦੋਂ ਉਹ ਮੀਡੀਆ ਸਿੱਖਾਂ ਦੇ ਕਤਲੇਆਮ ਦੀ ਜਦੋਂ ਸਰਦਾਰ ਖਾਲੜਾ ਸਾਹਿਬ ਵੀ ਆਏ ਇੱਥੇ ਵੀ ਪਟੀਸ਼ਨ ਹੋਈ ਜੇ ਉਹਦੀ ਗੱਲ ਨਹੀਂ ਕਰਦਾ ਕੀ ਉਹ ਮੀਡੀਆ ਆ ਜਾਂ ਪ੍ਰੋਪੇਗੈਂਡਾ ਟੂਲਸ ਆ ਦੂਸਰੇ ਕਿਉਂਕਿ ਇੱਥੇ ਤਾਂ ਫ੍ਰੀ ਪ੍ਰੈਸ ਆ ਨਾ ਇੱਥੇ ਤਾਂ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਜਿਹੜਾ ਕੋਈ ਮੀਡੀਆ ਉੱਤੇ ਕੋਈ ਇਹ ਨਹੀਂ ਵੀ ਉਹਨੂੰ ਕੇਸ ਪਾ ਦੇਣਗੇ ਉਹਨੂੰ ਚੱਕ ਕੇ ਲੈ ਜਾਣਗੇ ਬੜੀ ਹੱਦ ਵੀਜ਼ਾ ਹੀ ਡਿਨਾਈ ਕਰਨਗੇ ਬੜੀ ਹੱਦ ਉੱਤੇ ਫੜ ਲੈਣਗੇ ਪਰ ਜੇ ਤੁਸੀਂ ਰਹਿਣਾ ਇੱਥੇ ਜੀਣਾ ਇੱਥੇ ਮਰਨਾ ਇੱਥੇ ਆ ਫਿਰ ਡਿਸਪਾਈਟ ਦਾ ਫੈਕਟ ਇਹ ਚੀਜ਼ ਜਿਹੜੀ ਸਾਡੇ ਵਿੱਚ ਕਿਉਂ ਕਮਜ਼ੋਰੀ ਕਿਸ ਤਰ੍ਹਾਂ ਆਈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ
ਇਹਦੇ ਵਿੱਚ ਜੇ ਵੇਖਿਆ ਜਾਵੇ ਕਮਜ਼ੋਰੀ ਇਹੀ ਆ ਲੋਕ ਗੁਲਾਮੀ ਦੀ ਵਜ੍ਹਾ ਕਰਕੇ ਲੋਕ ਜਿਹੜੇ ਆ ਉਹ ਸੈਲਫਿਸ਼ ਹੋ ਚੁੱਕੇ ਆ ਗੁਲਾਮੀ ਦੀ ਵਜ੍ਹਾ ਕਰਕੇ ਲੋਕ ਸੈਲਫਿਸ਼ ਹੋ ਚੁੱਕੇ ਆ ਆਪਣੇ ਪਰਸਨਲ ਇੰਟਰਸਟ ਪਰਸਨਲ ਹਿੱਤਾਂ ਨੂੰ ਤਰਜੀਹ ਦੇ ਰਹੇ ਆ ਪਰ ਕੌਮ ਹੁਣ ਜਾਗਰੂਕ ਆ ਕੌਮ ਨੂੰ ਪਤਾ ਵਾ ਕਿ ਸਾਨੂੰ ਕੀ ਚਾਹੀਦਾ ਕੌਣ ਸਾਡੇ ਨਾਲ ਖੜਦਾ ਵਾ ਕਿਹੜਾ ਮੀਡੀਆ ਸਾਡੇ ਨਾਲ ਖੜਦਾ ਵਾ ਹੁਣ ਕੌਮ ਨੂੰ ਇਹ ਜ਼ਰੂਰ ਇਸ ਗੱਲ ਤੋਂ ਅਵੇਅਰ ਹੋਣਾ ਚਾਹੀਦਾ ਜਿਹੜਾ ਮੀਡੀਆ ਉਸ ਵੇਲੇ ਵੀ ਤੁਹਾਡਾ ਸੱਚ ਬਾਹਰ ਨਹੀਂ ਦਰਸਾ ਸਕਿਆ ਅੱਜ ਵੀ ਸੱਚ ਬਾਹਰ ਨਹੀਂ ਦਰਸਾਉਣਾ ਚਾਹੁੰਦਾ ਉਹ ਭਾਰਤੀ ਹਕੂਮਤ ਨਾਲ ਮਿਲ ਕੇ ਤੁਹਾਨੂੰ ਗੁਲਾਮ ਰੱਖਣਾ ਚਾਹੁੰਦਾ ਵਾ ਤੁਸੀਂ ਗੁਲਾਮ ਰਹੋਗੇ ਤਾਂ ਉਹਨਾਂ ਦਾ ਫਾਇਦਾ ਹੋਊਗਾ ਉਹਨਾਂ ਦੇ ਆਪਣੇ ਪਰਸਨਲ ਇੰਟਰਸਟ ਜਿਹੜੇ ਆ ਪਰਸਨਲ ਹਿੱਤ ਜਿਹੜੇ ਆ ਫਲੋਰਿਸ਼ ਹੋ ਸਕਣਗੇ ਤੁਸੀਂ ਬਸ ਇਹ ਜਾਣੋ ਜਿਹੜਾ ਮੀਡੀਆ ਤੁਹਾਡੀ ਆਵਾਜ਼ ਨਹੀਂ ਬਣਦਾ ਜਿਹੜਾ ਮੀਡੀਆ ਸੱਚ ਨਹੀਂ ਪਰੋਸਦਾ ਝੂਠ ਦਾ ਵਰਤਾਰਾ ਅੱਜ ਵੀ ਜਿਹੜਾ ਵਾ ਉਹ ਫੈਲਾ ਰਿਹਾ ਵਾ ਸੋ ਉਹ ਮੀਡੀਆ ਤੁਹਾਡੇ ਪੰਜਾਬ ਦੇ ਤੁਹਾਡੀ ਸਪੈਸ਼ਲੀ ਤੁਹਾਡੀ ਪੋਲੀਟੀਕਲ ਪਾਵਰ ਦੇ ਅਗੇਂਸਟ ਆ ਪੋਲੀਟੀਕਲ ਜੇ ਹੁਣ ਸਾਡਾ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਵਾ ਕਿ ਮੀਰੀ ਤੇ ਪੀਰੀ ਦਾ ਸਾਡੀ ਹੁਣ ਜੇ ਅਸੀਂ ਮੀਰੀ ਦੀ ਗੱਲ ਕਰੀਏ ਆਪਣੇ ਗੁਰੂ ਘਰਾਂ ਦੇ ਵਿੱਚ ਸ਼ੁਰੂ ਤੋਂ ਹੀ ਕਿੱਦਾਂ ਸਾਡੇ ਲੰਗਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਵਾ ਅਸੀਂ ਇਸ ਸਿਧਾਂਤ ਦੇ ਫੁੱਲ ਚੜਾਉਂਦੇ ਹਾਂ ਦੁਨੀਆਂ ਦੇ ਵਿੱਚ ਜਦੋਂ ਹੁਣ ਕੋਵਿਡ ਵੀ ਸੀ ਤਾਂ ਸਾਡੇ ਹੀ ਲੰਗਰ ਸੀ ਭਾਵੇਂ ਆਕਸੀਜਨ ਦੇ ਲੱਗ ਗਏ ਗੁਰੂ ਘਰਾਂ ਦੇ ਦਰ ਖੁੱਲ੍ਹੇ ਸੀ ਪਰ ਉਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ ਜਿੱਥੋਂ ਇਹਨਾਂ ਦਾ ਫਾਇਦਾ ਹੁੰਦਾ ਪਰ ਜਿੱਥੇ ਗੱਲ ਆਉਂਦੀ ਆ ਮੀਰੀ ਦੀ ਜਦੋਂ ਗੱਲ ਮੀਰੀ ਆਉਂਦੀ ਤੁਹਾਨੂੰ ਤੁਹਾਡੇ ਹੱਕਾਂ ਦੀ ਅਵੇਅਰਨੈਸ ਆਉਣੀ ਆ ਜਿੱਥੇ ਗੁਰੂ ਸਾਹਿਬ ਨੇ ਕਿਹਾ ਵਾ ਰਾਜ ਬਿਨਾ ਨਾ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਉਸ ਗੱਲ ਨੂੰ ਮੀਡੀਆ ਵੱਲੋਂ ਵੀ ਦਬਾਇਆ ਜਾਂਦਾ ਤੇ ਇਹ ਮੀਡੀਆ ਜਿੱਦਾਂ ਸਰਦਾਰ ਸਾਹਿਬ ਨੇ ਕਿਹਾ ਵਾ ਕਿ ਇਹ ਹਕੂਮਤ ਦੇ ਟੂਲ ਬਣ ਕੇ ਉਹਨਾਂ ਦਾ ਪੱਖ ਤੁਰਦੇ ਤਾਂ ਕਿ ਹਕੂਮਤ ਤੁਹਾਨੂੰ ਗੁਲਾਮ ਰੱਖ ਸਕੇ ਕੰਟਰੋਲ ਰੱਖ ਸਕੇ ਇਹ ਤੁਸੀਂ ਡਿਸਾਈਡ ਕਰਨਾ ਵਾ ਤੁਸੀਂ ਗੁਲਾਮ ਰਹਿਣਾ ਚਾਹੁੰਦੇ ਆ ਜਾਂ ਤੁਸੀਂ ਆਪਣੀ ਪੋਲੀਟੀਕਲ ਪਾਵਰ ਵਾਪਸ ਲੈਣਾ ਚਾਹੁੰਦੇ ਆ ਤਾਂ ਕੀ ਆ ਤੁਸੀਂ ਆਪਣੇ ਪੰਜਾਬ ਨੂੰ ਮੁੜ ਬਹਾਲ ਕਰ ਸਕੋ ਆਪਣੀ ਸਟੇਟ ਨੂੰ ਮੁੜ ਹਾਸਲ ਕਰ ਸਕੋ ਦੂਸਰਾ ਤੁਸੀਂ ਇਹ ਵੇਖਿਓ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਜੇ ਕੈਨੇਡਾ ਅੱਜ ਮੈਂ ਯੂਕੇ ਤੋਂ ਜੇ ਆਈ ਮੈਂ ਦੇਖਦੀ ਹਾਂ ਮੈਨੂੰ ਸਾਡੀਆਂ ਇੱਥੇ ਸਟੂਡੈਂਟ ਬੱਚੀਆਂ ਜਿਹੜੀਆਂ ਰੀਸੈਂਟ ਆਈਆਂ ਕੱਲ ਹੀ ਆਈ ਇੱਕ ਤਾਂ ਬਹੁਤ ਵੇਖ ਕੇ ਬਾਰਾਂ ਮੈਨੂੰ ਇੱਦਾਂ ਲੱਗਦਾ ਸੀ ਜਿੱਦਾਂ ਇਹ 10 ਜਾਂ 12 ਸਾਲ ਦੀ ਬੱਚੀ ਆ ਪਰ ਜਦੋਂ ਮੈਂ ਪੁੱਛਿਆ ਛੋਟਾ ਜਿਹਾ ਮਾਸੂਮ ਚਿਹਰਾ ਮੈਂ ਪੁੱਛਿਆ ਮੈਂ ਕਿਹਾ ਬੱਚੇ ਤੂੰ ਨਵੀਂ ਸਟੂਡੈਂਟ ਆਈ ਆ ਕਹਿੰਦੀ ਹਾਂਜੀ ਮੈਂ ਨਵੀਂ ਸਟੂਡੈਂਟ ਆਈ ਹਾਂ ਮੈਂ ਕਿਹਾ ਤੂੰ ਮੈਨੂੰ ਇੱਦਾਂ ਲੱਗਦੀ ਜਿੱਦਾਂ ਮੇਰੀ ਛੋਟੀ ਜਿਹੀ ਬੱਚੀ ਆ ਤੇ 10-12 ਸਾਲ ਦੀ ਆ ਕਹਿੰਦੀ ਨਹੀਂ ਮੈਂ +2 ਕੀਤੀ ਆ ਛੋਟੀਆਂ ਛੋਟੀਆਂ ਬੱਚੀਆਂ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਆ ਰਹੀਆਂ ਮਾਤਾ ਪਿਤਾ ਉਹਨਾਂ ਨੂੰ ਭੇਜ ਰਹੇ ਆ ਕਿਸੇ ਜੇ ਵੇਖਿਆ ਜਾਵੇ ਤੇ ਕਿਸੇ ਮਾਪੇ ਦਾ ਦਿਲ ਨਹੀਂ ਕਰਦਾ ਤੇ ਕਿਸੇ ਬੱਚੇ ਦਾ ਦਿਲ ਨਹੀਂ ਕਰਦਾ ਹੁੰਦਾ ਤਾਂ ਦੂਰ ਜਾਣ ਨੂੰ ਪਰ ਮਜਬੂਰੀ ਆ ਉੱਥੇ ਸਿਸਟਮ ਨਹੀਂ ਗਾ ਇੱਥੇ ਆ ਕੇ ਧੱਕੇ ਖਾਣੇ ਪੈ ਰਹੇ ਆ ਤੇ ਸਾਡੇ ਇੱਥੇ ਬਹੁਤ ਹੀ ਸਰਕਾਰਯੋਗ ਸਿੰਘ ਸਾਹਿਬ ਸੁਣ ਰਹੇ ਸੀਗੇ ਤੇ ਉਹਨਾਂ ਨੂੰ ਉਹਨਾਂ ਵੱਲ ਵੇਖ ਕੇ ਉਸ ਬੱਚੀ ਦਾ ਜਿੱਦਾਂ ਇਮੋਸ਼ਨਲ ਹੋ ਗਈ ਇਹ ਸਾਡਾ ਹਾਲ ਆ ਕੌਮ ਦਾ ਹਾਲ ਆ ਪਰ ਸਾਨੂੰ ਇਹ ਚਾਹੀਦਾ ਸਾਡੀ ਸਟੇਟ ਚਾਹੀਦੀ ਆ ਸਾਨੂੰ ਪੋਲੀਟੀਕਲ ਪਾਵਰ ਚਾਹੀਦੀ ਆ ਤਾਂ ਕਿ ਸਾਡੀ ਗਵਰਨਮੈਂਟ ਹੋਵੇ ਆਪਣੀ ਗਵਰਨਮੈਂਟ ਹੋਵੇ ਆਪਣੇ ਬੱਚਿਆਂ ਦੀ ਆਪਣੇ ਰਿਸੋਰਸਸ ਦੀ ਆਪਣੇ ਸਿਸਟਮ ਦੀ ਟੇਕ ਕੇਅਰ ਕਰ ਸਕੇ ਤਾਂ ਕਿ ਆਪਣੀ ਸਿੱਖ ਕੌਮ ਪੰਜਾਬ ਦੇ ਨਿਵਾਸੀਆਂ ਨੂੰ ਰਾਈਟ ਸਿਸਟਮ ਦੇ ਸਕੇ ਤੇ ਸਾਡੇ ਬੱਚਿਆਂ ਨੂੰ ਬਾਹਰ ਧੱਕੇ ਨਾ ਖਾਣੇ ਪੈਣ ਵੀਰ ਜੀ
ਜੀ ਭੈਣ ਜੀ ਬਿਲਕੁਲ ਤੁਹਾਡਾ ਬਹੁਤ ਬਹੁਤ ਥੈਂਕਸ ਤੇ ਗਾਂ ਵੀ ਅਸੀਂ ਤੁਹਾਨੂੰ ਲੈਂਦੇ ਰਹਾਂਗੇ ਇਸ ਪ੍ਰੋਗਰਾਮ ਦੇ ਉੱਪਰ ਰੀਅਲੀ ਥੈਂਕਫੁਲ ਤੁਹਾਡੇ ਐਕਟੀਵਿਜ਼ਮ ਲਈ ਤੁਹਾਡਾ ਇਹ ਜਿਹੜਾ ਟਰੈਵਲ ਆ ਇੰਨੀ ਦੂਰੋਂ ਸਾਡੇ ਕੋਲ ਆਉਣ ਦੇ ਲਈ ਹੋਪਫੁਲੀ ਇੱਥੇ ਤੁਸੀਂ ਇੰਜੋਏ ਵੀ ਕਰੋਗੇ ਤੇ ਲੋਕਾਂ ਨੂੰ ਉਤਸ਼ਾਹਿਤ ਵੀ ਕਰੋਗੇ ਕਿਉਂਕਿ ਤੁਸੀਂ ਸਾਡੀ ਇੱਕ ਬੀਬੀ ਜਿਹੜੇ ਸਾਡੇ ਸਰਦਾਰਨੀਆਂ ਦਾ ਅੰਗ ਆ ਉਹਦੇ ਵਿੱਚੋਂ ਇੱਕ ਹੋ ਸੋ ਧੰਨਵਾਦ ਇੱਕ ਮਿੰਟ 'ਚ ਸਮਾਪਤ ਜ਼ਰੂਰ ਕਰ ਦਿੰਦਾ ਇਹ ਸੁਣਨ ਵਾਲੇ ਸਰੋਤੇ ਜਾਣਨ ਵੀ ਜਿਹੜੇ ਤੁਹਾਡੀ ਨਸਲ ਕੁਛੀ ਜਿਨ੍ਹਾਂ ਨੇ ਕੀਤੀ ਉਹਨਾਂ ਨੇ ਤਾਂ ਕੀਤੀ ਆ ਜਿਹੜੇ ਉੱਥੇ ਗੱਲ ਨਹੀਂ ਕਰਦੇ ਕੀ ਇਹ ਉਹਨਾਂ ਦਾ ਹਿੱਸਾ ਹੈਗੇ ਜਾਂ ਨਹੀਂ ਹੈਗੇ ਕਿਉਂਕਿ ਯੈਸ ਥੈਂਕ ਯੂ ਵੈਰੀ ਮੱਚ ਫਿਰ ਤੁਹਾਨੂੰ ਮਿਲਾਂਗੇ ਸੋ ਅਸੀਂ ਸਾਡੇ ਨਾਲ ਇੱਥੇ ਸਟੂਡੈਂਟ ਨੇ ਸੋ ਅਸੀਂ ਇਹ ਬੱਚੇ ਇੱਥੇ ਸਾਡੇ ਕੋਲ ਪੜ੍ਹਨ ਆਏ ਨੇ ਸਰਦਾਰ ਬੱਚੇ ਨੇ ਕਦੀ ਅਸੀਂ ਵੀ ਇੱਥੇ ਇੱਦਾਂ ਆਏ ਸੀ ਸੋ ਬੱਚਿਓ ਤੁਸੀਂ ਇਹ ਦੇਖਿਆ ਵੀ ਇੱਥੇ ਤਾਂ ਇੱਕ ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਜਿਹੜੀ ਪਹਿਲੀ ਵਰ੍ਹੇਗੰਢ ਆ ਉਹਦੇ ਕਰਕੇ ਵੀ ਹੋ ਰਿਹਾ ਪ੍ਰੋਗਰਾਮ ਤੇ ਸਾਡੇ ਨਾਲ ਸਰਦਾਰ ਸੁਖਦੇਵ ਸਿੰਘ ਵੀ ਨੇ ਅੱਜ ਦੀ ਆਵਾਜ਼ ਵਾਲੇ ਉਹ ਵੀ ਇਸ ਪ੍ਰੋਗਰਾਮ ਤੇ ਨੇ ਹੋਸਟ ਕਰ ਰਹੇ ਨੇ ਮੇਰੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਤੇ ਗ੍ਰੰਥ ਬਾਰੇ ਤੇ ਦੂਸਰਾ ਪੰਥ ਬਾਰੇ ਜਿਹੜਾ ਤੁਸੀਂ ਮੁਹਿੰਮ ਰੈਫਰੈਂਡਮ ਦੀ ਦੇਖ ਰਹੇ ਹੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਹਾਂਜੀ
ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਦਾਂ ਅੱਜ ਆਪਾਂ ਦੇਖ ਰਹੇ ਹਾਂ ਇਸ ਨਗਰ ਕੀਰਤਨ ਤੇ ਸਾਰੇ ਹੀ ਸੰਗਤ ਦਾ ਬਹੁਤ ਜ਼ਿਆਦਾ ਉਤਸ਼ਾਹ ਵਾ ਤੇ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਸੋ ਜੇ ਜੋ ਵੀ ਆਪਾਂ ਇਹ ਸਭ ਇੱਥੇ ਇਕੱਠੇ ਹੋਏ ਹਾਂ ਆਪਾਂ ਆਪਣੇ ਹੱਕਾਂ ਲਈ ਇਕੱਠੇ ਹੋਏ ਹਾਂ ਸੋ ਇਸ ਕਰਕੇ ਆਪਾਂ ਸਾਰਿਆਂ ਨੇ ਹੀ 18 ਸਤੰਬਰ ਨੂੰ ਗੋਰ ਮੈਰੋ ਕਮਿਊਨਿਟੀ ਸੈਂਟਰ ਦੇ ਵਿੱਚ ਸਾਰੀ ਸੰਗਤ ਨੇ ਪਹੁੰਚ ਕੇ ਵੋਟਿੰਗ ਕਰਨੀ ਆ ਤਾਂ ਜੋ ਆਪਾਂ ਆਪਣੇ ਹੱਕਾਂ ਲਈ ਲੜ ਸਕੀਏ ਤੇ ਆਪਾਂ ਆਪਣੀ ਕੌਮ ਲਈ ਕੁਛ ਕਰ ਸਕੀਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਟਾ ਜੀ ਤੁਸੀਂ ਕੁਛ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਪੁੱਤਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਵੀ ਇਹੀ ਅਪੀਲ ਆ ਜੀ ਵੀ ਸਾਰੇ ਜਾਣੇ ਪਹੁੰਚੋ 18 ਸਤੰਬਰ ਨੂੰ ਗੋਰ ਮੈਰੋ ਕਮਿਊਨਿਟੀ ਸੈਂਟਰ ਤੇ ਆਪਦਾ ਆਪਦਾ ਯੋਗਦਾਨ ਜ਼ਰੂਰ ਪਾਓ ਕੌਮ ਵਾਸਤੇ ਇਹ ਆਪਣਾ ਛੋਟਾ ਜਿਹਾ ਯੋਗਦਾਨ ਆ ਮਗਰ ਇਹ ਆਪਾਂ ਨੂੰ ਇੱਕ ਆਜ਼ਾਦੀ ਦੀ ਰਾਹ ਤੇ ਤੋਰ ਸਕਦਾ ਜੇ ਆਪਾਂ UN ਦੇ ਗਾਡੀ ਆਪਣੀ ਆਵਾਜ਼ ਰੱਖਾਂਗੇ ਤਾਂ ਹੀ ਆਪਾਂ ਵੱਧ ਸਕਦੇ ਨਹੀਂ ਤਾਂ ਘੱਟ ਗਿਣਤੀ ਦੀਆਂ ਬਹੁਤ ਸਾਰੀਆਂ ਕੌਮਾਂ ਨੇ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਤੇ ਖਤਮ ਹੋਣ ਦੀ ਕਗਾਰ ਤੇ ਆ ਪਰ ਇਹ ਸਿੱਖ ਕੌਮ ਇਦਾਂ ਦੀ ਨਹੀਂ ਆ ਜੋ ਕਿ ਇਹ ਦੱਬ ਜੂਗੀ ਇਸ ਕਰਕੇ ਸਾਰਿਆਂ ਨੂੰ ਇਹੀ ਅਪੀਲ ਆ ਕਿ ਆਪਦਾ ਯੋਗਦਾਨ ਜ਼ਰੂਰ ਪਾਉਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਸਵਾਲ ਤੋਂ ਹੀ 3 ਜਣੇ ਖੜੇ ਆ ਨਾਂ ਨਹੀਂ ਕਿਸੇ ਦਾ ਵੀ ਅਸੀਂ ਲੈ ਰਹੇ ਆਮ ਭੀੜ ਤੁਹਾਨੂੰ ਕੱਢਿਆ ਤੁਸੀਂ ਉਸ ਤੁਸੀਂ ਦਸਤਾਰਾਂ ਸਿਰ ਤੇ ਬਣੀਆਂ ਕਿਸੇ ਤਰ੍ਹਾਂ ਦੀ ਝਿਜਕ ਨਹੀਂ ਇਸ ਦਸਤਾਰਾਂ ਦੇ ਲਈ 6-7 ਸਾਲ ਦੇ ਗੁਰੂ ਦਸਵੇਂ ਪਾਤਸ਼ਾਹ ਦੇ ਬੱਚੇ ਸਰਹੰਦ ਵਿੱਚ ਜੇ ਤੁਸੀਂ ਉੱਥੋਂ ਕਿਤੇ ਲੰਘੋ ਤੇ ਲੱਗੇ ਨੇ ਸਿੱਖ ਨੇ ਜੇ ਸਰਦਾਰ ਜਿਹੜੀ ਦਸਤਾਰ ਆ ਇਹਦਾ ਇੱਕ ਅਰਥ ਸਮਝਿਓ ਕੱਲਾ ਇੱਕ ਇਹ ਐਵੇਂ ਇੱਕ ਨੋਰਮਲ ਚੀਜ਼ ਨਹੀਂ ਇਹ ਤੁਹਾਨੂੰ ਇਹ ਚੀਜ਼ ਕਰਦੀ ਕਿ ਜਿੱਥੇ ਤੁਹਾਨੂੰ ਲੱਗੇ ਵੀ ਬੋਲਣਾ ਤੇ ਉੱਥੇ ਗਾਂਹ ਆ ਕੇ ਬੋਲਣਾ ਕਿਉਂਕਿ ਇਹਦੇ ਲਈ ਲੱਖਾਂ ਸਿੱਖਾਂ ਨੇ ਸਿਰ ਦਿੱਤੇ ਆ ਸੋ ਕਿਸੇ ਵੀ ਝਿਜਕ ਤੋਂ ਬਗੈਰ ਕਿਸੇ ਦੇ ਡਰ ਤੋਂ ਬਗੈਰ ਭਾਵੇਂ ਅਸੀਂ ਵੀ ਤੁਹਾਨੂੰ ਇੱਥੇ ਗੱਲ ਕਰ ਰਹੇ ਹਾਂ ਸਿੱਖ ਰਾਜ ਦੇ ਪ੍ਰਤੀ ਤੁਹਾਡਾ ਅਸੀਂ ਕਦੀ ਤੁਹਾਡੇ ਵਾਂਗੂ ਆਏ ਸੀ ਤੁਹਾਡੇ ਤੋਂ ਗਾਂਹ ਵੀ 20 ਸਾਲਾਂ ਬਾਅਦ ਬੱਚੇ ਇਦਾਂ ਹੀ ਆਉਣੇ ਨੇ ਜਿਹੜੀ ਏਡੀ ਬੜੀ ਮਾਈਗ੍ਰੇਸ਼ਨ ਪੰਜਾਬ ਤੋਂ ਕੀਤੀ ਜਾ ਰਹੀ ਹੈ ਇਹਦਾ ਨੁਕਸਾਨ ਵੀ ਪੰਜਾਬ ਨੂੰ ਹੈਗਾ ਚਾਹੇ ਮੰਨੋ ਚਾਹੇ ਨਾ ਮੰਨੋ ਕਿਉਂਕਿ ਜਦੋਂ ਅਸੀਂ ਵੀ ਉੱਥੋਂ 20-22 ਸਾਲ ਦੇ ਆਏ ਹਾਂ ਤੁਸੀਂ ਵੀ 18-19 ਸਾਲਾਂ ਦੇ ਉੱਥੋਂ ਆਏ ਹਾਂ ਇਹ ਵੀ ਗੁਲਾਮੀ ਦੀ ਹੀ ਨਿਸ਼ਾਨੀ ਆ ਜਿਹੜੀ ਬੇਮਹਾਰਾ ਜਿਹੜੀ ਉੱਥੋਂ ਉਹਦੀ ਪਾਲਿਸੀ ਜਿਹੜੀਆਂ ਉੱਥੇ ਸਟੇਟ ਕਰ ਰਹੀ ਇੰਪਲੀਮੈਂਟ ਉਹਦੇ ਕਰਕੇ ਆ ਪੋਲੀਟਿਕਸ ਇੱਦਾਂ ਦੀ ਚੀਜ਼ ਆ ਜਿਹੜਾ ਤੁਸੀਂ ਬਰੀਥ ਕਰਦੇ ਆ ਜੇ ਤੁਸੀਂ ਪੋਲੀਟਿਕਸ ਨੂੰ ਸੋਚੋ ਇਗਨੋਰ ਕਰੋ ਜਾਂ ਮੈਂ ਨਹੀਂ ਗੱਲ ਕਰਨੀ ਇਸ ਤਰ੍ਹਾਂ ਸੋਚੋਗੇ ਤਾਂ ਤੁਸੀਂ ਉਹਨਾਂ ਸਿੱਖਾਂ ਦੇ ਨਾਲ ਨਹੀਂ ਜੁੜ ਸਕਦੇ ਜਿਹੜੇ ਸਰਹੰਦ ਵਿੱਚ ਖੜੇ ਸੀ ਤੁਸੀਂ ਉਹਨਾਂ ਦੇ ਨਾਲ ਖੜੇ ਹੋ, ਇਹ ਦਸਤਾਰ ਜਦੋਂ ਤੁਸੀਂ ਬੰਨਦੇ ਹੱਕ ਤੁਹਾਨੂੰ ਤਾਂ ਮਿਲਿਆ ਜੀ, ਉਹਨਾਂ ਨੇ ਆਪਣੇ ਸਿਰ ਦੇ ਕੇ ਤੁਹਾਨੂੰ ਇਹ ਪੱਗਾਂ ਦਿੱਤੀਆਂ। ਜਦੋਂ ਵੀ ਪੱਗ ਬੰਨਦੇ ਜ਼ਰੂਰ ਯਾਦ ਕਰੋ ਗੁਰੂ ਦਸਵੇਂ ਪਾਤਸ਼ਾਹ ਦੇ ਬੱਚਿਆਂ ਨੂੰ। ਹਾਂ ਬੇਟਾ, ਤੂੰ ਕੁਛ ਕਹਿਣਾ ਚਾਹੁੰਦਾ?
ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਸਿਰਫ ਇਹ ਅਪੀਲ ਹੈ ਕਿ ਆਪਾਂ 18 ਸਤੰਬਰ ਨੂੰ ਗੌਰਮੈਂਟ ਕਮਿਊਨਿਟੀ ਸੈਂਟਰ ਸਾਰਿਆਂ ਨੇ ਪਹੁੰਚਣਾ ਹੈ, ਹੋਰ ਸਾਰਿਆਂ ਜੀ ਸਭ ਕੇ ਵੋਟਿੰਗ ਕਰਨੀ ਹੈ ਤਾਂ ਕਿ ਆਪਾਂ ਆਪਦੇ ਹੱਕਾਂ ਲਈ ਖੜ ਸਕੀਏ, ਹੋਰ ਖਾਲਿਸਤਾਨ ਨੂੰ, ਖਾਲਿਸਤਾਨ ਰੈਫਰੈਂਡਮ ਨੂੰ ਵੋਟ ਕਰ ਸਕੀਏ। ਥੈਂਕ ਯੂ,
ਥੈਂਕ ਯੂ ਵੈਰੀ ਮਚ ਪੁੱਤਰ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਇੱਕ ਕਾਰਕੁਨ ਵੀ ਨੇ, ਉਹਨਾਂ ਦੇ ਜਿਹੜੇ ਰੋਜ਼ ਫਲਾਇਰਸ ਵੀ ਦਿੰਦੇ ਨੇ ਸਵੇਰ ਸਿੱਖ ਫਾਰ ਜਸਟਿਸ ਦੀ, ਟੋਰਾਂਟੋ ਦੇ ਵਿੱਚ ਕੰਮ ਕਰਦੇ ਨੇ। ਸੋ ਵੀਰ ਜੀ, ਪਹਿਲਾਂ ਤਾਂ ਤੁਹਾਡੇ ਐਕਟੀਵਿਜ਼ਮ ਲਈ ਧੰਨਵਾਦ, ਤੇ ਗਾਂਹ ਵਾਸਤੇ ਵੀ ਤੁਹਾਨੂੰ ਪ੍ਰੇਰਨਾ ਵੀ ਤੁਸੀਂ ਇਹਨੂੰ ਇਸੇ ਤਰ੍ਹਾਂ ਤੋਰਨਾ ਹੈ ਇਸ ਕੰਮ ਨੂੰ, ਜਿੰਨਾ ਚਿਰ ਤੱਕ ਅਸੀਂ ਆਪਣੀ ਮੰਜ਼ਿਲ ਜਿਹੜੀ ਆ, ਮੰਜ਼ਿਲ ਇਹ ਨਹੀਂ ਹੁੰਦੀ ਕਿ ਇੱਕ ਦਿਨ ਕਈ ਬੰਦੇ ਕਹਿੰਦੇ ਉਹ ਰਾਹ ਨਹੀਂ ਵਰਤਿਆ, ਇੱਦਾਂ ਨਹੀਂ ਹੋਇਆ। ਜਿਹੜੇ ਬੰਦੇ 5 ਮੰਜ਼ਿਲ ਦੇ ਹੁੰਦੇ ਆ, ਉਹ ਰਾਹ ਕੋਈ ਵੀ ਆਵੇ, ਉਹ ਅੱਜ ਇਸ ਤਰ੍ਹਾਂ ਕੱਲ ਉਸ ਤਰ੍ਹਾਂ, ਉਹ ਆਪਣੀ ਮੰਜ਼ਿਲ ਨੂੰ ਕਦੇ ਨਹੀਂ ਭੁੱਲਦੇ। ਜਿੱਦਾਂ ਗੁਰੂ ਦਸਵੇਂ ਪਾਤਸ਼ਾਹ ਨੇ ਕਿਹਾ ਸੀ, ਕੀ ਹੋਇਆ ਜੇ 4 ਬੱਚੇ ਤੁਸੀਂ ਮਾਰਤੇ ਕੁੰਡਲੀਆ ਸੱਪ ਖਾਲਸਾ ਜਿਹੜਾ ਆ, ਅੱਜ ਉਹ ਮੌਜੂਦ ਆ ਤੁਹਾਡੇ ਲਈ। ਸੋ ਬਾਕੀ ਬਮਾ ਦਸਤ ਪੇ ਚੀਦਾ ਮਾਰੇ, ਮਹਾਰਾਜ ਨੇ ਜਫਰਨਾਮੇ 'ਚ ਲਿਖਿਆ ਸੀ। ਤੁਸੀਂ ਆਪਣੇ ਵਿਚਾਰ, ਜੋ ਤੁਸੀਂ ਸੰਗਤਾਂ ਵਿੱਚ ਉਤਸ਼ਾਹ ਦੇਖਿਆ, ਫਲਾਇਰਾਂ ਦੇ ਵਿੱਚ ਜੋ ਤੁਸੀਂ ਸੇਵਾ ਕਰਦੇ ਹੋਏ, ਤੁਸੀਂ ਵੱਖ ਵੱਖ ਗੁਰਦੁਆਰਿਆਂ 'ਚ ਕੰਮ ਕਰਦੇ ਆ, ਪੋਸਟਰਾਂ ਦੀ ਸੇਵਾ ਕਰਦੇ ਹੋਏ, ਕੀ ਮਹਿਸੂਸ ਕੀਤਾ ਉਹਦੇ ਬਾਰੇ ਸੰਗਤਾਂ ਨਾਲ ਸਾਂਝ ਪਾਉਂਦੀ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਲਾਇਰਾਂ ਦੀ ਸੇਵਾ ਕਰਦੇ ਹੋਏ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਇਹ ਮਹਿਸੂਸ ਕੀਤਾ ਵੀ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਕਿਸੇ ਨੂੰ ਖਾਲਿਸਤਾਨ ਦੀ ਗੱਲ ਕਰਦੇ ਸੀਗੇ ਤੇ ਲੋਕ ਇੱਦਾਂ ਮਤਲਬ ਫੀਲ ਕਰਦੇ ਸੀਗੇ ਵੀ ਜਿਵੇਂ ਮਤਲਬ ਕੋਈ ਅਜੀਬ ਜਿਹੀ ਚੀਜ਼ ਪੁੱਛ ਲਈ ਹੋਵੇ, ਪਰ ਹੁਣ ਕਿਸੇ ਨੂੰ ਦੱਸਣਾ ਨਹੀਂ ਪੈਂਦਾ ਹੈਗਾ ਵੀ ਖਾਲਿਸਤਾਨ ਸਾਨੂੰ ਕਿਉਂ ਚਾਹੀਦਾ। ਇਹ ਸਭ ਦਾ ਸਿਹਰਾ ਦੀਪ ਸਿੱਧੂ ਦੇ ਸਿਰ ਤੇ ਜਾਂਦਾ, ਜਿਸ ਨੇ ਨੌਜਵਾਨੀ ਨੂੰ ਇੰਨਾ ਕੁ ਆਪਦੀ ਹੋਂਦ ਲਈ, ਆਪਦੇ ਹੱਕਾਂ ਲਈ ਪ੍ਰੇਰਿਤ ਕੀਤਾ। ਹੁਣ ਉਹਨਾਂ ਨੂੰ ਦੱਸਣਾ ਨਹੀਂ ਪੈਂਦਾ ਹੈਗਾ। ਮੈਂ ਤਾਂ ਇਹ ਮਹਿਸੂਸ ਕੀਤਾ ਵੀ ਜਦੋਂ ਕਿਸੇ ਨੂੰ ਫਲਾਇਰ ਫੜਾਉਣਾ ਤਾਂ ਉਹਨਾਂ ਨੇ ਇਹੀ ਕਹਿਣਾ ਵੀ ਅਸੀਂ ਵੋਟ ਜ਼ਰੂਰ ਪਾਉਣ ਆਵਾਂਗੇ। ਕਈ ਬੰਦੇ ਤਾਂ ਇਹ ਵੀ ਕਹਿ ਰਹੇ ਸੀਗੇ ਵੀ ਅਸੀਂ ਆਪਦੇ ਫਰਿੱਜ ਤੇ ਲਾਇਆ, ਤੇ ਤੁਹਾਨੂੰ ਪਤਾ ਹੋਣਾ ਅਸੀਂ ਫਰਿੱਜਾਂ ਦੇ ਉੱਤੇ ਉਹ ਚੀਜ਼ ਲਾਉਂਦੇ ਹਾਂ ਜਿਹੜੀ ਬਹੁਤ ਇੰਪੋਰਟੈਂਟ ਈਵੈਂਟ ਹੋਵੇ। ਸੋ ਖਾਲਿਸਤਾਨ ਇੱਕ ਉਹ ਈਵੈਂਟ ਬਣ ਚੁੱਕਾ ਵੀ ਜਿਹੜਾ ਸਾਡੇ ਲਾ ਲਓ ਵੀ ਰੋਟੀ ਨਾਲੋਂ ਵੀ ਵੱਧ ਜ਼ਰੂਰੀ ਹੋਇਆ ਹੋਇਆ। ਸੋ ਲੋਕਾਂ 'ਚ ਲੋਕਾਂ ਦਾ ਉਤਸ਼ਾਹ ਦੇਖ ਕੇ ਸਾਡਾ ਵੀ ਉਤਸ਼ਾਹ ਮਤਲਬ ਵੱਧਦਾ, ਤੇ ਪੂਰੀ ਕੜਕ ਦੀ ਧੁੱਪ ਦੇ ਵਿੱਚ ਕਦੇ ਮਹਿਸੂਸ ਨਹੀਂ ਹੋਇਆ ਹੈਗਾ ਵੀ ਅਸੀਂ ਸਵੇਰ ਦੇ ਖੜੇ ਫਲਾਇਰ ਵੰਡ ਰਹੇ ਹਾਂ, ਤੇ ਵੀ ਮਤਲਬ ਥਕਾਵਟ ਨਾਂ ਦੀ ਕੋਈ ਚੀਜ਼ ਨਹੀਂ ਮਤਲਬ ਨੇੜੇ ਵੀ ਢੁੱਕਦੀ ਸੀਗੀ। ਸੋ ਮਹਾਰਾਜ ਕਿਰਪਾ ਕਰਨ, 18 ਸਤੰਬਰ ਨੂੰ ਆਉਣ ਵਾਲੇ ਐਤਵਾਰ ਗੌਰਮੈਂਟ ਕਮਿਊਨਿਟੀ ਸੈਂਟਰ ਦੇ ਵਿੱਚ ਸਰਕਾਰੀ ਬਿਲਡਿੰਗ ਆ, ਉਹ ਸਰਕਾਰੀ ਬਰੈਂਪਟਨ ਦੇ ਵਿੱਚ, ਉੱਥੇ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ। ਭਾਵੇਂ ਤੁਸੀਂ ਸਹਿਮਤ ਹੋ ਭਾਵੇਂ ਅਸਹਿਮਤ ਹੋ, ਪਰ ਤੁਸੀਂ ਵੋਟ ਪਾਉਣ ਲਈ ਜ਼ਰੂਰ ਆਓ। ਸੋ ਮੇਰੀ ਇਹ
ਬੇਨਤੀ ਹੈ
ਆਪਣੇ, ਹੈਲੋ ਸਾਹਿਬ,
ਹਾਂਜੀ
ਮੈਂ ਬੇਨਤੀ ਕਰਨਾ ਚਾਹੁੰਦਾ ਕਿ ਨਗਰ ਕੀਰਤਨ ਸ਼ੁਰੂ ਹੋ ਗਿਆ, ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਸੀਗਾ, ਮੈਂ ਤਾਂ ਬੈਸਟ ਬੁੱਢ ਮਾਲ ਦੇ ਵਿੱਚ ਹੀ ਹਾਂ, ਹਜੇ ਸੰਗਤਾਂ ਇੱਧਰ ਹੈ, ਕੋਈ ਵੀ ਗੋਰਵੇ ਤੇ ਗੋਰਵੇ ਤੋਂ ਇੱਧਰ ਨੂੰ ਨਹੀਂ ਆ ਸਕਦਾ, ਜਿਹੜੀ ਕਾਰ ਰਾਹੀਂ ਸੰਗਤਾਂ ਤੁਰ ਕੇ ਜਾ ਰਹੀ, ਸਾਰੀਆਂ ਸੜਕਾਂ ਬੰਦ ਨੇ, ਨਗਰ ਕੀਰਤਨ ਇੱਥੋਂ ਤੁਰ ਪਿਆ ਤੁਰਨਾ, ਹਜੇ
ਤੁਰ ਪਿਆ ਜੀ, ਹੁਣੇ ਤੁਰਿਆ ਭਾਜੀ ਸੁਖਦੇਵ ਸਿੰਘ ਜੀ।
ਠੀਕ ਹੈ, ਠੀਕ ਹੈ, ਲਓ ਜੀ ਤੁਸੀਂ ਹੁਣ ਜਿੱਥੇ ਇੱਥੋਂ ਵੀ ਹੋ, ਬੈਸਟ ਬੁੱਢ ਮਾਲ ਜਾਂ ਕੋਈ ਵੀ ਹੁਣ ਗੋਰਵੇ ਤੋਂ ਤੁਸੀਂ ਗੁਰਦੁਆਰਾ ਸਾਹਿਬ ਵੱਲੋਂ ਨਹੀਂ ਜਾ ਸਕਦੇ, ਤੇ ਇੱਧਰ ਡੈਰੀ ਰੋਡ ਖੁੱਲੀ ਆ, ਹੋਰ ਬਾਕੀ ਸਾਡੇ ਸੜਕਾਂ ਬੰਦ ਨੇ। ਸੋ ਨਗਰ ਕੀਰਤਨ ਵਿੱਚ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਪਹੁੰਚ ਰਹੀਆਂ ਨੇ, ਕਿਉਂਕਿ ਅਸੀਂ ਵੀ ਥੋੜ੍ਹਾ ਲੇਟ ਸੀ, ਪਰ ਫਿਰ ਵੀ ਕਿਉਂਕਿ ਸ਼ੋਅ ਮਸਟ ਗੋ ਔਨ, 1 ਤੋਂ ਲੈ ਕੇ 2 ਵਜੇ ਤੱਕ ਪੋਲੀਟਿਕਸ ਪੰਜਾਬ ਤੁਸੀਂ 770 AM ਤੋਂ ਸੁਣਦੇ ਆ ਰਹੇ ਹੋ। ਸੋ ਪੋਲੀਟਿਕਸ ਪੰਜਾਬ TV ਦੀ ਜਿਹੜੀ ਸਾਰਾ ਕਰੂ ਇੱਥੇ ਪਹੁੰਚਿਆ ਹੋਇਆ, ਇਸ ਦੇ ਨਾਲ ਨਾਲ ਸਿੱਖ ਪ੍ਰਜਾਸਤ ਦੇ ਸਾਰੇ ਨੁਮਾਇੰਦੇ ਵਰਲਡਵਾਈਡ, USA ਤੋਂ ਵੀ, BC ਤੋਂ ਵੀ, ਅਤੇ ਹੋਰ ਵੱਖ ਵੱਖ ਸ਼ਹਿਰਾਂ ਤੋਂ, ਹਾਂਜੀ ਇੰਗਲੈਂਡ ਤੋਂ ਤੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਪਹੁੰਚੇ ਹੋਏ ਨੇ, ਉਹਨਾਂ ਸਾਰਿਆਂ ਨੂੰ ਅਸੀਂ ਟੋਰਾਂਟੋ ਦੇ ਵਿੱਚ ਵੈਲਕਮ ਵੀ ਕਹਿੰਦੇ ਹਾਂ। ਤੇ ਅੱਜ ਦਾ ਨਗਰ ਕੀਰਤਨ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਬਹੁਤ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਨੇ, ਨਗਰ ਕੀਰਤਨ ਸ੍ਰੀ ਗੁਰੂ ਸਿੰਘ ਸਭਾ ਮਾਤਾ ਗੁਰੂ ਸਾਹਿਬ ਤੁਰ ਚੁੱਕਾ ਹੈ, ਤੇ ਤੁਸੀਂ ਗੋਰਵੇ ਤੇ ਆ ਸਕਦੇ ਹੋ, ਹੋਰ ਸੜਕਾਂ ਤੇ ਆ ਸਕਦੇ ਹੋ, ਤੇ ਸੰਗਤਾਂ ਇੱਥੇ ਵੀ ਕਹਿ ਲਓ ਬਈ ਲੰਗਰ ਵੀ ਲੱਗੇ ਹੋਏ ਨੇ, ਸੰਗਤਾਂ ਆਲਰੇਡੀ ਵੈਸਟ ਬੜਮਾਲ ਦੇ ਵਿੱਚ ਵੀ ਕਾਫੀ ਗੋਰਵੇ ਤੇ ਮੋਰਸਾ ਤੇ ਇਕੱਠੀਆਂ ਹੋ ਰਹੀਆਂ ਨੇ। ਤੇ ਅੱਜ ਦਾ ਜਿਹੜਾ ਨਗਰ ਕੀਰਤਨ ਆ, ਇੱਕ ਤਾਂ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਤਾਂ ਹੈ ਹੀ, ਤੁਸੀਂ ਦੇਖੋਗੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਖਾਲਿਸਤਾਨ ਦੇ ਝੰਡੇ ਜਿੱਥੇ ਮੀਰੀ ਤੇ ਪੀਰੀ ਪੰਗਤ ਸੰਗਤ ਗੁਰੂ ਗ੍ਰੰਥ ਗੁਰੂ ਪੰਥ ਦੀ ਚੜ੍ਹਦੀ ਕਲਾ, ਕਿਉਂਕਿ ਰਾਜ ਇੱਕ ਖਿੱਤੇ ਦੇ ਵਿੱਚ ਹੋਣਾ, ਆਪਾਂ ਰੋਜ਼ ਪੜ੍ਹਦੇ ਹਾਂ ਰਾਜ ਕਰੇਗਾ ਖਾਲਸਾ, ਜਿਵੇਂ ਜੋ ਕੁਛ ਸਾਡੇ ਨਾਲ ਹੋਇਆ 1947 ਤੋਂ ਲੈ ਕੇ 84 ਤੋਂ ਲੈ ਕੇ ਅੱਜ ਤੱਕ, ਉਹ ਕਿਹੜਾ ਦਿਨ ਹੈ ਜਿਸ ਦਿਨ ਸਿੱਖਾਂ ਤੇ ਭਾਰਤ ਦੀ ਸਰਕਾਰ ਨੇ ਸਿਸਟਮ ਨੇ ਜ਼ੁਲਮ ਨਾ ਕੀਤਾ ਹੋਵੇ। ਕੋਈ ਮੈਟਰ ਨਹੀਂ ਕਰਦਾ ਉੱਥੇ ਕਾਂਗਰਸ ਦੀ ਸਰਕਾਰ ਹੈ, ਬੀਜੇਪੀ ਦੀ, ਅਕਾਲੀਆਂ ਦੀ ਹੈ, ਕਿਉਂਕਿ ਕਾਂਗਰਸ ਨੇ ਸੈਕੂਲਰਿਜ਼ਮ ਥੱਲੇ ਹੋਣੇ ਨੇ, ਆਪਣੇ ਹਿੰਦੂ ਤੌਰ ਦੇ ਰਾਸ਼ਟਰਵਾਦ ਥੱਲੇ, ਹੋਰ ਵੀ ਘੱਟ ਗਿਣਤੀਆਂ ਦੇ ਨਾਲ ਸਿੱਖ ਸਟੈਂਡ ਫਾਰ ਜਸਟਿਸ ਐਂਡ ਫਰੀਡਮ। ਜੇ ਅਸੀਂ ਪੰਗਤ ਸੰਗਤ ਲੰਗਰ ਦੀ ਗੱਲ ਕਰਦੇ, ਜੋ ਸਾਡੀ ਆਪਣੀ ਗੱਲ ਚੱਲਦੀ ਹੈ, ਫਿਰ ਵੀ ਸਾਨੂੰ ਆਪਣੇ ਹੱਕ ਲਈ ਖੜਨਾ ਚਾਹੀਦਾ, ਜੇਕਰ ਅਸੀਂ ਨਹੀਂ ਖੜਾਂਗੇ ਕੌਣ ਖੜੇਗਾ। ਸੋ ਵੱਡੀ ਗਿਣਤੀ ਚ ਬਹੁਤ ਸੰਗਤਾਂ ਦੇ ਵਿੱਚ ਉਤਸ਼ਾਹ ਹੈ, ਆਲੇ ਦੁਆਲੇ ਸੀ, ਮੈਂ ਕੱਲ ਵੀ ਗਿਆ ਸੀ, ਤੁਸੀਂ ਦੇਖਦੇ ਹੋ ਕਿ ਫਲੈਗ ਝੰਡੇ ਨਿਸ਼ਾਨ ਰੈਫਰੈਂਡਮ ਦੀਆਂ ਵੋਟਾਂ ਤੇ ਇਹ ਆਜ਼ਾਦੀ ਦਾ ਪਿਛਲੇ ਦਿਨ ਚੱਲੋ ਸਾਹਿਬ PRC ਪੰਜਾਬ ਰੈਫਰੈਂਡਮ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਹੋਈ, ਤੇ ਉੱਥੇ ਜਿਹੜੇ ਇਸ ਦੇ ਰੈਫਰੈਂਡਮ ਦੇ ਚੇਅਰਮੈਨ ਨੇ, ਉਹਨਾਂ ਨੇ ਦੱਸਿਆ ਕਿ ਇਹ ਇੱਕ ਬਹੁਤ ਵੱਡਾ ਲੋਕਾਂ ਵਿੱਚ ਉਤਸ਼ਾਹ ਹੈ, ਇੱਕ ਟ੍ਰੈਂਡ ਸੈੱਟ ਹੋ ਰਿਹਾ। ਬਹੁਤ ਸਾਰੇ ਸਵਾਲ ਲੋਕ ਕਰਦੇ ਨੇ ਇਹ ਜੀ ਨੋਨ ਬਾਈਂਡਿੰਗ ਆ, ਅਫਕੋਰਸ ਨੋਨ ਬਾਈਂਡਿੰਗ ਰੈਫਰੈਂਡਮ ਦੀ ਵੀ ਆਪਣੀ ਅਹਿਮੀਅਤ, ਲੋਕਾਂ ਚ ਟ੍ਰੈਂਡ ਸੈੱਟ ਹੋ ਰਿਹਾ। ਜੇ ਅਸੀਂ ਕਹਾਂਗੇ ਯੈਸ ਵੀ ਵਾਂਟ ਫਰੀਡਮ, ਫੇਰ ਹੀ ਗੱਲ ਬਣਦੀ ਆ। ਸੋ ਉਹਨਾਂ ਨੇ ਕੋਈ 45 ਦੇਸ਼ਾਂ ਦੇ ਵੇਰਵੇ ਦਿੱਤੇ, ਜਿੱਥੇ 1991-92 ਤੋਂ ਲੈ ਕੇ 1920 ਤੱਕ ਜਿਹੜੇ ਦੇਸ਼ ਬਣੇ, ਉਹਨਾਂ ਨੇ ਕਾਫੀ ਸਾਰੇ ਵੇਰਵੇ ਦਿੱਤੇ ਨੇ। ਉਹ ਯੂਨਾਈਟਡ ਨੇਸ਼ਨ ਦਾ ਵੀ ਕੰਮ ਕਰਦੇ ਨੇ, ਐਕਸਪਰਟ ਨੇ, ਵੱਖ ਵੱਖ ਯੂਨੀਵਰਸਿਟੀਆਂ ਦਾ ਕੰਮ ਕਰਦੇ ਨੇ, ਵੱਖ ਵੱਖ ਸੰਸਥਾਵਾਂ ਨਾਲ ਕੰਮ ਕਰਦੇ ਨੇ, ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਸਿੱਖ ਕੌਮ ਸਿੱਖ ਪੰਥ ਸਾਡਾ ਜਿਹੜਾ ਮੀਰੀ ਰਾਜ ਦਾ ਕਨਸੈਪਟ ਹੈ, ਜੋ ਅਸੀਂ ਅਕਾਲ ਤਖ਼ਤ ਸਾਹਿਬ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਸਾਡੇ ਹੱਕ ਨੇ, ਹੱਕ ਲੈਣੇ ਕਿਹਨੇ ਨੇ? ਜੇ ਅਸੀਂ ਹੱਕ ਨਹੀਂ ਲਵਾਂਗੇ, ਘੱਟੋ ਘੱਟ ਅਸੀਂ ਵੋਟ ਵੀ ਨਹੀਂ ਪਾ ਸਕਦੇ, ਤੁਸੀਂ ਹੋਰ ਕੀ ਕਰ ਸਕਦੇ ਹੋ? ਬਹੁਤ ਸਾਰੇ ਸਵਾਲ, ਉਹ ਜੀ ਸ਼ੇਰੇ ਪੰਜਾਬ ਵਾਲਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਲਓ, ਇਹ ਜਿਹੜੀ ਜੈਨੋਸਾਈਡ ਸਿੱਖਾਂ ਦੀ ਸ਼ੇਰੇ ਪੰਜਾਬ ਦੇ ਸਮੇਂ ਤਾਂ ਨਹੀਂ ਹੋਈ, ਇਹ ਪਾਕਿਸਤਾਨ ਨੇ ਨਹੀਂ ਕੀਤੀ, ਇਹ ਭਾਰਤ ਨੇ ਕੀਤੀ ਹੈ। ਇਹਨਾਂ ਦਾ ਜਵਾਬ ਵੀ ਇਹ 6 ਵਾਲੀ ਹੀ ਦੇ ਰਹੇ ਨੇ। ਕੋਈ ਕਹਿੰਦਾ ਜੀ ਪਹਿਲਾਂ ਖਾਲਸੇ ਬਣ ਜਾਓ, ਹਾਂ ਹਰ ਇੱਕ ਸਿੱਖ ਦਾ ਮੰਜ਼ਿਲ ਹੈ ਖਾਲਸੇ ਬਣਨਾ, ਹਾਂਜੀ ਅੰਮ੍ਰਿਤ ਛਕਣਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹਰ ਇੱਕ ਸਿੱਖ ਦਾ ਫਰਜ਼ ਬਣਦਾ। ਸੋ ਬਹੁਤ ਸਾਰੇ ਸਵਾਲ, ਕੋਈ ਕਹਿੰਦਾ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲਓ, ਸਾਰੀ ਸ੍ਰਿਸ਼ਟੀ ਦਾ ਰਾਜ ਅਜੇ ਤੱਕ ਕਿਸੇ ਦਾ ਹੋਇਆ ਨਹੀਂ ਹੈ। ਜੇਕਰ ਤੁਹਾਡਾ ਆਪਣਾ ਖਿੱਤਾ ਨਹੀਂ ਹੈ ਤਾਂ ਫਿਰ ਗੱਲ ਨਹੀਂ ਬਣਦੀ, ਸਵਾਲ ਜਵਾਬ ਕਰਨੇ ਛੱਡੋ। ਆ ਜਿਹੜਾ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ, ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਓ ਅਤੇ ਸ਼ਮੂਲੀਅਤ ਕਰੋ, ਤੇ ਬਹੁਤ ਵੱਡੀ ਗਿਣਤੀ ਵਿੱਚ ਹੈ ਜਿਹੜਾ ਹੋ ਰਿਹਾ, ਤੇ ਇਤਿਹਾਸ ਦੇ ਸਹੀ ਪਾਸੇ ਖੜ ਕੇ ਆਪਾਂ ਇਤਿਹਾਸ ਸਿਰਜੀਏ। ਸੋ ਇੱਥੇ ਬਹੁਤ ਵੱਡੀਆਂ ਕਹਿ ਲਓ ਜਿਹੜੀਆਂ ਖਾਲਿਸਤਾਨ ਦੀ ਜਾਂ ਹੋਰ ਵੀ ਆਪਣੇ ਖਾ ਚੱਲੋ ਸਾਹਿਬ ਤੁਹਾਡੇ ਕੋਲ ਨੇੜੇ ਹੈਗਾ, ਉਹਨਾਂ ਨਾਲ ਗੱਲਬਾਤ ਕਰ ਲਓ। ਹਾਂਜੀ
ਹਾਂਜੀ ਹਾਂਜੀ, ਸਾਡੇ ਨਾਲ ਇੱਕ ਐਕਟੀਵਿਸਟ ਵੀ ਨੇ, ਇੱਕ ਹੋਰ ਤੇ ਇੱਥੇ ਦੇ ਬੋਰਨ ਕੈਨੇਡਾ ਦੇ, ਕਿਉਂਕਿ ਸਾਡੇ ਕੋਲ ਅਸੀਂ ਪੰਜਾਬ ਵਾਲੇ ਬੋਰਨ ਵਾਲਿਆਂ ਦੇ ਵੀ ਪਰਸਪੈਕਟਿਵ ਕਾਫੀ ਲਏ ਨੇ।
ਹਾਂਜੀ ਹਾਂਜੀ, ਬਹੁਤ ਵੱਡੀ ਗਿਣਤੀ ਲੱਗੇ ਹੋਏ ਨੇ।
ਹਾਂਜੀ, ਸੋ ਹੁਣ ਸਾਡੇ ਨਾਲ ਇਹ ਇੱਥੇ ਦੇ ਬੋਰਨ ਨੇ, ਸੋ ਇੱਕ ਤੇ ਮੈਂ ਤੁਹਾਡਾ ਸਵਾਗਤ ਕਰਦਾ, ਇਹਨਾਂ ਨੂੰ ਬਾਅਦ ਚ ਤੁਹਾਨੂੰ ਸਟਾਰਟ ਕਰ ਦਿਓ ਤੁਸੀਂ ਪ੍ਰੋਗਰਾਮ ਸਾਡਾ ਤਾਂ ਇੱਦਾਂ ਹੀ ਆ। ਵੀ ਇੱਕ ਕੁਸ਼ਚਨ ਹੈ, ਆਲ ਪੁੱਟ ਯੂ ਵਨ ਕੁਸ਼ਚਨ ਬਿਫੋਰ ਯੂ ਸਟਾਰਟ, ਵੀ ਜਿਹੜਾ ਸਿੱਖਾਂ ਦੇ ਖਾਲੜਾ ਜੀ ਨੇ ਵੀ ਆ ਕੇ 25,000 ਲਾਸ਼ਾਂ ਦੀ ਗੱਲ ਕੀਤੀ, ਆਪਾਂ ਵੀ ਆਟੋਵਾ ਦੇ ਵਿੱਚ ਜੈਨੋਸਾਈਡ ਦੀ ਪਟੀਸ਼ਨ ਕੀਤੀ, ਇੰਟੈਰੀਓ ਦੇ ਵਿੱਚ ਤਾਂ ਚਲੋ ਪ੍ਰਾਈਵੇਟ ਮੋਸ਼ਨਸ ਬਿੱਲ ਹੋ ਹੀ ਗਿਆ, ਜਿਹੜਾ ਸਾਡਾ ਇੱਥੇ ਮੀਡੀਆ ਆ, ਜਿਹੜਾ ਮੀਡੀਆ ਕਹਿੰਦਾ ਕਿ ਅਸੀਂ ਮੀਡੀਆ, ਪੰਜਾਬੀ ਮੀਡੀਆ, ਐਥਨਿਕ ਮੀਡੀਆ, ਉਹਦੇ ਵਿੱਚ ਜਿਹੜਾ ਉਹ ਰੋਲ ਇਸ ਤਰੀਕੇ ਦਾ ਆ, ਮੇਰੇ ਹਿਸਾਬ ਦੇ ਨਾਲ ਜਸਟ ਮਾਈ ਵਿਊ, ਵੀ ਉਹ ਏਦਾਂ ਲੱਗਦਾ ਵੀ ਉਹ ਵੀ ਉਹਨਾਂ ਦੇ ਨਾਲ ਹੀ ਜੁੜਿਆ ਆ, ਵੀ ਟਰਮੀਨੋਲੋਜੀ ਰਾਇਟਸ ਹੋ ਗਏ, ਕਤਲੇਆਮ ਹੋ ਗਿਆ, ਹੌਟ ਹੈਡਨੈਸ ਹੋ ਗਈ। ਆਈ ਵਾਂਟ ਟੂ ਨੋ ਫਰੋਮ ਯੂ, ਕਿਉਂਕਿ ਤੁਸੀਂ ਇੱਥੇ ਪੜ੍ਹੇ ਲਿਖੇ ਵੀ ਹੋ, ਯੂਨੀਵਰਸਿਟੀਆਂ 'ਚ ਵੀ ਪੜ੍ਹੇ ਹੋ, ਸਾਡੇ ਬੱਚੇ ਵੀ ਸਾਨੂੰ ਸੁਣਦੇ ਨੇ, ਉਹਨਾਂ ਨੂੰ ਵੀ ਇਹ ਪ੍ਰੋਗਰਾਮ ਜਿਹੜੇ, ਕਿਉਂਕਿ ਮੋਸਟਲੀ ਅਸੀਂ ਆਪਣੇ ਲੈਵਲ 'ਤੇ ਹੀ ਗੱਲ ਕਰਦੇ ਹਾਂ। ਅਤੇ ਦੂਸਰਾ, ਹਾਊ ਡੂ ਯੂ ਫੀਲ ਵੀ ਲੋਕਾਂ ਦਾ ਐਥੀਰਾਜ਼ਮ ਕੀ ਆ 18 ਸਪਤੰਬਰ ਦੇ?
ਚਲੋ ਦੇਖੋ, ਮੈਂ ਸਭ ਤੋਂ ਪਹਿਲਾਂ ਗੱਲ ਕਰਦਾ ਮੀਡੀਆ ਦੀ। ਇਨ ਅ ਡੈਮੋਕ੍ਰੈਟਿਕ ਸਟੇਟ, ਦ ਮੀਡੀਆ ਆਰ ਸਪੋਜ਼ ਟੂ ਬੀ ਦ ਆਈਜ਼ ਐਂਡ ਈਅਰਸ ਆਫ ਦੈਟ ਸਟੇਟ ਔਰ ਦੈਟ ਪੀਪਲ। ਜਿਵੇਂ ਆਪਾਂ ਕਹਿੰਦੇ ਵੀ ਕੈਨੇਡੀਅਨ ਮੀਡੀਆ, ਉਹ ਕੈਨੇਡਾ ਦੀ ਆਵਾਜ਼ ਤੇ ਅੱਖਾਂ ਤੇ ਸੁਣ ਕੇ ਦੱਸਦੇ ਨੇ ਕੀ ਹੋਇਆ, ਤੇ ਜਿਹੜੀ ਐਥਨਿਕ ਮੀਡੀਆ ਵਾ ਉਹਨਾਂ ਦਾ ਵੀ ਇਹੀ ਰੋਲ ਆ, ਫਿਰ ਆਈਜ਼ ਐਂਡ ਈਅਰਸ ਆਫ ਦ ਪੀਪਲ। ਹੁਣ ਜੇ ਤੁਸੀਂ ਕਹਿੰਦੇ ਵੀ ਦੇਖੋ ਆਪਣੇ ਜਿਹੜੇ ਮੀਡੀਆ ਇੱਦਾਂ ਨਹੀਂ ਆਪਦਾ ਰੋਲ ਸਾਂਭ ਰਹੇ, ਚਲੋ ਮੈਂ ਵੀ ਸਹਿਮਤ ਹਾਂ ਵੀ ਕਈ ਮੀਡੀਆ ਵਾਲੇ ਨਹੀਂ ਕਰਦੇ, ਕਈ ਹੈ ਜਿਹੜੇ ਕਰਦੇ, ਕਈ ਨਹੀਂ, ਪਰ ਜਿਹੜੇ ਨਹੀਂ ਕਰਦੇ ਕਿਉਂ ਨਹੀਂ ਕਰਦੇ? ਇਹ ਹੈ ਗੁਲਾਮੀ ਦੇ ਅਰਥ, ਰਾਈਟ?
ਜਿਹੜੇ ਲੋਕਾਂ ਨੂੰ ਡਰ ਲੱਗਦਾ ਤੇ ਅਸੀਂ ਉਹਨਾਂ ਨੂੰ ਵੀ ਵੀਰਾਂ ਨੂੰ ਵੀ ਕਹਿਣਾ ਚਾਹੁੰਦੇ ਕਿਉਂਕਿ ਮੈਂ ਕਹਿ ਸਕਦਾ ਬਹੁਤ ਸਾਰੇ ਮੀਡੀਆ ਵਾਲਿਆਂ ਨੇ ਮੈਨੂੰ ਆਪ ਮੂੰਹੋਂ ਮੂੰਹ ਹੀ ਦੱਸਿਆ ਵੀ ਦੇਖੋ ਕਾਉਂਸਲਰ ਸਾਡੇ ਪਿੱਛੇ ਪਿਆ, ਸਾਡੇ ਤੋਂ ਇਹ ਕਰ ਨਹੀਂ ਹੋਣਾ, ਸਾਡੀ ਮਜਬੂਰੀਆਂ ਸਮਝੋ, ਰਾਈਟ। ਉਹਨਾਂ ਨੂੰ ਉਹਨਾਂ ਵਾਸਤੇ ਵੀ ਇਹ ਆਜ਼ਾਦੀ ਦਾ ਇਹ ਇੱਕ ਸੰਘਰਸ਼ ਆ ਕਿਉਂਕਿ ਉਹ ਵੀ ਚਾਹੁੰਦੇ ਨੇ ਵੀ ਅਸੀਂ ਆਜ਼ਾਦ ਹੋਈਏ, ਮਜਬੂਰੀਆਂ ਕਰਕੇ ਡਰ ਕੇ ਲਾ ਲਓ ਕਹਿ ਲਓ ਜਿਹੜਾ ਮਰਜ਼ੀ ਕਦਮ ਕਹਿ ਕੇ ਉਹ ਨਹੀਂ ਬੋਲ ਸਕਦੇ, ਪਰ ਅੰਦਰੋਂ ਉਹ ਵੀ ਸਾਰੇ ਚਾਹੁੰਦੇ ਨੇ। ਸੋ ਮੈਨੂੰ ਕੋਈ ਸ਼ੱਕ ਨਹੀਂ ਵੀ ਜਿਸ ਦਿਨ ਖਾਲਿਸਤਾਨ ਬਣਿਆ ਉਸ ਦਿਨ ਇਹ ਸਾਰਿਆਂ ਨੇ ਹੱਸ ਕੇ ਕਹਿਣਾ ਵਾ ਵੀ ਚੰਗੀ ਗੱਲ ਆ, ਇਹ ਇੰਡੀਆ ਦੀ ਗੁਲਾਮੀ ਸਾਡੇ ਗਲੋਂ ਲਈ ਆ ਤੇ ਅਸੀਂ ਹੁਣ ਖੁੱਲ ਕੇ ਸੱਚ ਗੱਲ ਕਰ ਸਕਾਂਗੇ। ਦੂਸਰੀ ਗੱਲ ਜਿਹੜਾ ਇਹ ਆਪਾਂ ਹੁਣ ਇੱਥੇ ਨਗਰ ਕੀਰਤਨ ਹੋ ਰਿਹਾ ਵਾ, ਦੇਖੋ ਇੰਨਾ ਪਾਜ਼ਿਟਿਵ ਰਿਸਪਾਂਸ ਆ ਰਿਹਾ, ਜਗ੍ਹਾ ਜਗ੍ਹਾ ਖਾਲਿਸਤਾਨ ਦੇ ਝੰਡੇ ਫੈਲਦੇ ਨੇ, ਨੌਜਵਾਨ ਮੁੰਡੇ ਬੱਚੇ ਕੈਨੇਡਾ ਦੇ ਜੰਮੇ ਅਮਰੀਕਾ ਤੋਂ ਆਏ ਪੰਜਾਬ ਚੋਂ ਨਵੇਂ ਨਵੇਂ ਆਏ ਸਾਰੇ ਹੱਸ ਹੱਸ ਕੇ ਝੰਡੇ ਫੜਦੇ ਨੇ ਤੇ ਕਹਿ ਰਹੇ ਨੇ ਸਾਨੂੰ ਦੇਵੋ। ਇਹ ਦਿਨ ਰਾਤ ਦਾ ਫਰਕ ਆ, ਜਿਹੜਾ ਇੰਡੀਆ ਕਹਿ ਰਿਹਾ ਸੀਗਾ ਵੀ ਭਾਈ ਚਾਰ ਨੇ ਸਿੰਘ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ, ਚਾਰਾਂ ਦੇ ਸਿੰਘਾਂ ਦੇ ਵਿੱਚੋਂ ਚਾਰਾਂ ਕੋਲ ਚਿੱਟੀ ਦਾੜੀ ਆ, ਕੋਈ ਨੀ ਹੋਰ ਚਾਹੁੰਦਾ, ਨਵਾਂ ਨੌਜਵਾਨ ਮੁੰਡਾ ਜੁੜਦਾ ਨੀ ਇਹਨਾਂ ਨਾਲ, ਇਹਨਾਂ ਕੀ ਕਰਨਗੇ। ਹੁਣ ਸਾਰੇ ਨੌਜਵਾਨ ਹੱਸ ਕੇ ਪਿਆਰ ਨਾਲ ਖੁਸ਼ੀ ਨਾਲ ਕਹਿ ਰਹੇ ਨੇ ਵੀ ਸਾਨੂੰ ਖਾਲਸਾ ਚਾਹੀਦਾ, ਅਸੀਂ ਇੱਥੇ ਸਾਡਾ ਪੰਜਾਬ ਇਹਨਾਂ ਦੇ ਹੱਥ ਨਹੀਂ ਛੱਡਾਂਗੇ।
ਬਿਲਕੁਲ ਸਰ, ਇੱਕ ਕੁਐਸਚਨ ਫਾਲੋ ਅਪ ਹੁੰਦਾ ਤੁਹਾਡੀ ਗੱਲ ਤੋਂ, ਜਦੋਂ ਇੰਸਟਰੂਮੈਂਟ ਆਫ ਪਾਲਿਸੀ ਵੀਜ਼ੇ ਨੂੰ ਯੂਜ਼ ਕਰਦੇ ਨੇ, ਇੰਟਰਫੇਰੈਂਸ ਕਰਦੇ ਨੇ ਸਾਡੇ, ਕਿਉਂਕਿ ਦਿਸ ਇਜ਼ ਅ ਪੋਲੀਟੀਕਲ ਵਿਊ ਜਿਹੜੀ ਆ ਖਾਲਿਸਤਾਨ ਦੀ ਆ, ਜੈਨੋਸਾਈਡ ਤੇ ਚਲੋ ਲੈ ਲਓ, ਹੋਲੋਕਾਸਟ ਲੈ ਲਓ, ਉਹ ਤਾਂ ਇੱਕ ਡਿਫਰੈਂਟ ਮੈਟਰ ਤੇ ਗੱਲ ਹੋ ਗਈ। ਸੋ ਜੇ ਇਹ ਚੀਜ਼ਾਂ ਉਹ ਇਸ ਤਰ੍ਹਾਂ, ਕਿਉਂਕਿ ਪਾਪੂਲਰ ਤੁਸੀਂ ਦੇਖ ਰਹੇ, ਤੁਸੀਂ ਗੱਲ ਵੀ ਕੀਤੀ ਵੀ ਚਿੱਟੀ ਦਾੜੀਆਂ ਵਾਲੇ ਜਿਹੜੇ ਸਾਡੇ ਇੱਥੇ ਦੇ ਬੋਰ ਨੇ ਉਹਨਾਂ ਨੂੰ ਤਾਂ ਇਹ ਥ੍ਰੈਟ ਉਹ ਨਹੀਂ ਦੇ ਸਕਦੇ। ਸੋ ਪਰ ਜੇ ਫਿਰ ਵੀ ਹਾਲ ਦੀ ਘੜੀ ਹੁਣ ਸਟੂਡੈਂਟ ਵੀ ਕਾਫੀ ਆ ਰਹੇ ਨੇ, ਸੋ ਜੇ ਉਹ ਇਹਨੂੰ ਐਜ਼ ਅ ਟੂਲ ਯੂਜ਼ ਕਰਦੇ ਨੇ ਵੀਜ਼ੇ ਨੂੰ, ਭਾਵੇਂ NDP ਲੀਡਰ ਨੂੰ ਵੀ ਕੀਤਾ ਹੋਵੇ, ਉਹ ਵੀ ਮੇਰੇ ਖਿਆਲ ਇੱਕ ਪ੍ਰੋਪੇਗੈਂਡਾ ਇਜ਼ ਗੈਟ ਟੂ ਇੰਟੀਮੀਡੀਏਟ ਦੀ ਫੋਕਸ ਜਿਹੜਾ ਜੱਗੀ ਜੋਲ ਦਾ ਵੀ। ਸੋ ਵਟ ਡੂ ਯੂ ਥਿੰਕ ਹੈ ਇਹਦੀ ਰੈਮਡੀਜ਼ ਕੀ ਨੇ ਕਿ ਸ਼ੁੱਡ ਦੇ ਕਮ ਆਊਟ ਐਂਡ ਸਪੀਕ ਗਿਵ ਐਫੀਡੈਵਿਟਸ ਔਨ ਇਟ, ਡੂ ਯੂ ਥਿੰਕ ਦਿਸ ਸ਼ੁੱਡ ਬੀ ਡਨ ਇਨ ਅ ਬਿਗਰ ਵੇ ਸੋ ਦੈਟ ਇਹ ਵੀ ਲੋਕਾਂ ਨੂੰ ਜਿਹੜਾ ਰਾਈਟ ਆਊਟ ਜਿਹੜੀ ਇੰਟੀਮੀਡੇਸ਼ਨ ਹੈ ਉਹਨੂੰ ਸਟੋਪ ਕੀਤਾ ਜਾਵੇ।
ਦੇਖੋ ਇੰਗਲਿਸ਼ ਦੇ ਵਿੱਚ ਇੱਕ ਕਹਾਵਤ ਹੈ, ਰਾਈਟ, ਕੋਈ ਜਣਾ ਪੁੱਛਦਾ ਵਾ ਵੀ ਪਾਪੀ ਕਿੰਨਾ ਕੁ ਪਾਪ ਕਰੂਗਾ ਤੁਹਾਡੇ ਉੱਪਰ, ਤੇ ਜਵਾਬ ਆਉਂਦਾ ਵਾ ਜਿੰਨਾ ਕੁ ਪਾਪ ਤੁਸੀਂ ਸਾਰੋਗੇ ਉਨਾ ਹੀ ਪਾਪ ਪਾਪੀ ਕਰ ਸਕੂਗਾ। ਤੇ ਜੇ ਤੁਸੀਂ ਕਹਿੰਦੇ ਹੋ ਭਾਈ ਵੀ ਇੰਡੀਆ ਇਹ ਇੱਦਾਂ ਕਰਦਾ ਇੰਨਾ ਕਰਦਾ ਧੱਕਾ ਕਰਦਾ ਵਾ, ਇਹਨਾਂ ਦੇ ਕਾਉਂਸਲੇਟ ਵਾਲੇ ਇਹਨਾਂ ਦੇ ਅੰਬੈਸਡਰ ਜਿਹੜੇ ਆ ਰਹੇ ਨੇ ਇੱਥੇ ਬੇਇਨਸਾਫੀ ਕਰ ਰਹੇ ਨੇ ਸਿੱਖਾਂ ਨਾਲ, ਕੀ ਕਰ ਸਕਦੇ ਆ ਤੁਸੀਂ? ਜਿਵੇਂ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ, ਜੇ ਤੁਸੀਂ ਐਫੀਡੇਵਿਟ ਦਿਓ ਇੱਦਾਂ ਹੋਇਆ ਸਾਡੇ ਨਾਲ, ਤੁਸੀਂ ਰਿਪੋਰਟ ਕਰੋ, ਉਦੋਂ ਹੀ ਮੈਂ ਤੁਹਾਨੂੰ ਗਰੰਟੀ ਕਰਦਾ ਉਹੀ ਕੀ ਆ ਅੰਬੈਸਡਰ ਨੂੰ ਬੁਰਾ ਬਿਸਤਰਾ ਚੱਕ ਕੇ ਇੱਥੋਂ ਜਾਣਾ ਪੈਣਾ ਵਾ। ਇਹ ਕਾਨੂੰਨ ਦੇ ਅਧੀਨ ਉਹ ਕੁਛ ਨਹੀਂ ਤੁਹਾਡੇ ਨਾਲ ਇੰਟਰਫੇਅਰ ਕਰ ਸਕਦੇ ਕੈਨੇਡਾ ਦੇ ਵਿੱਚ, ਪਰ ਬੇਸ਼ੱਕ ਕਰ ਰਹੇ ਨੇ। ਕਿਉਂ ਕਰ ਰਹੇ ਨੇ? ਕਿਉਂਕਿ ਆਪਣੇ ਲੋਕ ਪਾਪ ਸਾਰ ਰਹੇ ਨੇ ਤੇ ਪਾਪੀ ਨੇ ਪਾਪ ਕਰਨਾ, ਕਿੰਨਾ ਕੁ ਪਾਪ ਕਰੂਗਾ ਜਿੱਦਾਂ ਤੁਸੀਂ ਸਾਰੋਗੇ।
ਵੈਰੀ ਗੁੱਡ। ਸੋ ਇਨ ਅ ਵੇ ਜਿਹੜਾ ਇਹ ਵੀ ਐਕਟਿਵਿਜ਼ਮ ਹੋਣਾ ਚਾਹੀਦਾ ਕਿ ਪੀਪਲ ਨੂੰ, ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਇਫ ਸੰਬੜੀ ਇੰਟੀਮੀਡੇਟਸ ਯੂ ਥ੍ਰੈਟਸ ਯੂ ਵਿਦ ਦਿਸ ਵੀਜ਼ਾ ਦੇ ਪਾਲਿਸੀ ਦੇ ਨਾਲ, ਜਿਹੜੀ ਆਪਣੇ ਗਰੇਵਾਲ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਤੁਸੀਂ ਐਫੀਡੈਵਿਟ ਦਿਓ, ਤੁਸੀਂ ਆਪਣੀ ਸਟੇਟਮੈਂਟਸ ਰਜਿਸਟਰ ਕਰਾਓ, ਡੋਂਟ ਜਸਟ ਸਿਟ ਆਈਡਲ ਦੇਅਰ ਵੀ ਤੁਸੀਂ ਪਾਸਪੋਰਟ ਲੈ ਕੇ ਆ ਗਏ ਫਿਰ ਤੁਸੀਂ ਕਿਸੇ ਮਿਡਲਮੈਨ ਕੋਲ ਗਏ ਹੋ, ਬੇਨਤੀਆਂ ਕੀਤੀਆਂ, ਯੂ ਹੈਵ ਐਨ ਆਪਸ਼ਨ ਹੀਅਰ, ਈਦਰ ਤੁਸੀਂ ਸਹੀ ਜਾਓਗੇ ਇਸ ਗੱਲ ਨੂੰ ਜਿਹੜਾ ਇਹਨਾਂ ਨੇ ਕਿਹਾ, ਤੇ ਜਾਂ ਫਿਰ ਯੂ ਸਟੈਂਡ ਐਂਡ ਯੂ ਨੋ ਲੈਟ ਦੈਮ ਨੋ ਕਿ ਦੇ ਕੈਨ ਡੂ, ਤੁਸੀਂ ਇੱਥੇ ਦੇਖਿਆ ਰਾਈਟਸ ਕੀ ਹੁੰਦੇ ਆ। ਸੋ ਆਪਣੇ ਗਰੇਵਾਲ ਸਾਹਿਬ ਤੁਹਾਡਾ ਧੰਨਵਾਦ ਵੀ ਆ, ਸੋ ਹੋਰ ਵੀ ਆਡੀਅੰਸ ਆ ਤੁਹਾਨੂੰ ਤੁਸੀਂ ਸੁਣਦੇ ਹੀ ਰਹੀਦਾ, ਸੋ ਇਫ ਯੂ ਹੈਵ ਐਨੀ ਕੁਐਸਚਨ ਯੂ ਕੈਨ ਆਲਵੇਜ਼ ਕਾਲ ਹਿਮ। ਤੇ ਇੱਕ ਮੈਂ ਤੁਹਾਨੂੰ ਹੋਰ ਵੀ ਇਹਨਾਂ ਨੇ ਵੀ ਗੱਲ ਕੀਤੀ ਵੀ ਜਿਹੜੇ ਬਜ਼ੁਰਗ ਕਹਿ ਰਹੇ ਸੀਗੇ ਵੀ ਅਸੀਂ ਅਬਵ 70 ਆ, ਅਬਵ 75 ਆ, ਇਫ ਦ ਲਾਈਨ ਅਪ ਇਜ਼ ਲੌਂਗ ਐਜ਼ ਦੇ ਐਕਸਪੈਕਟ ਇਨ ਇੰਗਲੈਂਡ, ਸੋ ਉਹ ਸੋਚ ਰਹੇ ਸੀ ਕਿ ਸਾਡੇ ਲਈ ਕੋਈ ਪ੍ਰਿਵਲੇਜਸ, ਤੋਂ ਅਸੀਂ ਗੱਲ ਵੀ ਕੀਤੀ ਆ ਵੀ ਦੇ ਵਿਲ ਹੈਵ ਅ ਸਪੈਸ਼ਲ ਬੂਥ ਦੇਅਰ, ਦੇ ਵਿਲ ਬੀ ਗਿਵਨ ਪ੍ਰੈਫਰੈਂਸ ਓਵਰ ਅਦਰਸ, ਉਹਨਾਂ ਨੂੰ ਪ੍ਰੈਫਰੈਂਸ ਮਿਲੂਗੀ ਦੂਜਿਆਂ ਦੀ ਬਜਾਏ।
ਦੇਖੋ ਅਸੀਂ ਜ਼ਰੂਰ ਕਿਸੇ ਨੂੰ ਨਹੀਂ ਖੜਾਵਾਂਗੇ ਜਿਹੜੇ ਨਹੀਂ ਖੜ ਸਕਦੇ, ਅਸੀਂ ਸਾਰਿਆਂ ਦਾ ਸਿਚੁਏਸ਼ਨ ਦੇਖ ਕੇ ਜ਼ਰੂਰ ਹੱਲ ਲੱਭਾਂਗੇ। ਇਹ ਨਹੀਂ ਕਿ ਵੀ ਅਸੀਂ ਬਸ ਭਾਈ ਲਾਈਨ ਲੱਗੀ ਚਲੋ ਕੋਈ ਜਣਾ ਖੜ ਸਕਦਾ ਕੋਈ ਨਹੀਂ, ਇਹ ਤਾਂ 100% ਆਪਣੀ ਕਮਿਊਨਿਟੀ ਦਾ ਰੈਫਰੈਂਡਮ ਆ ਤੇ ਸਾਰਿਆਂ ਦਾ ਆਪਾਂ ਸੋਚ ਸਮਝ ਕੇ ਸਾਰਿਆਂ ਨਾਲ ਇਹ ਕੰਮ ਕਰ ਰਹੇ ਹਾਂ।
ਸੋ ਦਿਸ ਕਾਇੰਡ ਆਫ ਜਿਹੜੇ ਤੁਹਾਡੇ ਹੋਸਟ ਵੀ ਆ ਜਾਂ ਤੁਹਾਡੇ ਗੈਸਟ ਵੀ ਆ, ਉਹ ਤੁਹਾਨੂੰ ਨੀਡ ਆ ਜਿਹੜੇ ਤੁਹਾਨੂੰ ਐਜੂਕੇਟ ਕਰ ਸਕਣ। ਸੋ ਮੈਂ ਚਾਹੁੰਦਾ ਕਮਿਊਨਿਟੀ ਜਿਹੜੀ ਆ ਉਹ ਜ਼ਰੂਰ ਸਿੱਖੇ ਵੀ ਤੁਹਾਨੂੰ ਕੌਣ ਹੈਲਪ ਕਰ ਰਿਹਾ, ਕੌਣ ਤੁਹਾਨੂੰ ਸਹੀ ਇਨਫੋਰਮੇਸ਼ਨ ਦੇ ਰਿਹਾ, ਉਹਨਾਂ ਬੰਦਿਆਂ ਦੀ ਉਸ ਮੀਡੀਆ ਦੀ ਸਪੋਰਟ ਕਰੋ। ਥੈਂਕ ਯੂ ਫੋਰ ਯੂਰ ਟਾਈਮ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀ ਬੱਚਿਓ, ਤੁਸੀਂ ਪੰਜਾਬ ਤੋਂ ਆਏ ਆ, ਸੋ ਤੁਸੀਂ ਅੱਜ ਇੱਥੇ ਕੀ ਦੇਖਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਮਨਾ ਰਹੇ ਸੀਗੇ ਤੇ ਪਲੱਸ ਜਿਹੜਾ ਰੈਫਰੈਂਡਮ ਦਾ ਇੱਥੇ ਪ੍ਰੋਗਰਾਮ ਚੱਲ ਰਿਹਾ?
ਖਾਲਸਾ ਜੀ, ਮੈਂ ਫਤਿਹ ਬੁਲਾਉਣਾ ਚਾਹੁੰਦਾ ਹਾਂ। ਅਸੀਂ ਇੱਥੇ 2019-18 ਦੇ ਵਿੱਚ ਇੱਥੇ ਅਸੀਂ ਸਾਰੇ ਇਕੱਠੇ ਮੁੰਡੇ ਯਾਰ ਦੋਸਤ ਆਏ ਹਾਂ। ਅਸੀਂ ਵੀ ਇਸੇ ਕਰਕੇ ਹਾਂ ਕਿ ਇੰਡੀਆ ਕੁਛ ਵੀ ਨੀ ਸਾਨੂੰ ਮਿਲਣ ਦਿਆ, ਨਾ ਕੋਈ ਉੱਥੇ ਲਾਈਕ ਇੱਕ ਤੁਹਾਨੂੰ ਸੇਫਰ ਫਿਊਚਰ ਨੀ ਮਿਲਦਾ। ਤੇ ਅਸੀਂ ਇੱਥੇ ਆਏ ਹਾਂ, ਚਲੋ ਇੱਥੇ ਵੀ ਆਪਣੇ ਸਿੱਖ ਭੈਣ ਭਰਾਵਾਂ ਸਾਡੇ ਮਾਂ ਪਿਓ ਸਾਰੇ ਇੱਥੇ ਹੈਗੇ ਆ, ਤੇ ਅਸੀਂ ਇੱਥੇ ਅੱਜ ਆਪਣਾ ਆਪਣਾ ਗੁਰੂ ਸ੍ਰੀ ਗੁਰੂ ਆਪਣਾ ਕਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਨਗਰ ਕੀਰਤਨ ਮਨਾਇਆ ਜਾ ਰਿਹਾ ਆ, ਤੇ ਮਾਲਟਨ ਵਿਖੇ ਮਿਸੇ ਸਾਗਾ ਜੋ ਕਿ ਅੰਟਾਰੀਓ ਦੇ ਵਿੱਚ ਆ, ਤੇ ਅਸੀਂ ਸਾਰੇ ਸਿੱਖ ਹੁਮ ਹਮਾ ਕੇ ਇੱਥੇ ਇਕੱਠੇ ਹੋਏ ਹਾਂ। ਤੇ ਸਾਨੂੰ ਬੜੀ ਖੁਸ਼ੀ ਆ ਵੀ ਜਦੋਂ ਸਿੱਖ ਭਰਾ ਇੰਨੇ ਸਾਰੇ ਇੱਥੇ ਇਕੱਠੇ ਹੁੰਦੇ ਆ ਤੇ ਇੱਕ ਇੱਕ ਸੋਚ ਵਾਸਤੇ ਸਾਰੇ ਅੱਗੇ ਵੱਧਦੇ ਆ। ਜਿਵੇਂ ਕਿ ਸਾਨੂੰ ਪਤਾ ਹੀ 18 ਸਤੰਬਰ ਨੂੰ ਸਿੱਖ ਰੈਫਰੈਂਡਮ ਵਾਸਤੇ ਆਪਾਂ ਵੋਟਿੰਗ ਹੋਣੀ ਆ, ਜੋ ਕਿ ਗੋਰ ਮੈਡੋ ਕਮਿਊਨਿਟੀ ਸੈਂਟਰ ਦੇ ਵਿੱਚ ਹੋਣੀ ਆ, ਜੋ ਕਿ ਗੋਰ ਰੋਡ ਤੇ ਕੈਸਲਮੋਰ ਰੋਡ ਇੰਟਰਸੈਕਸ਼ਨ ਦੇ ਬਿਲਕੁਲ ਨਜ਼ਦੀਕ ਆ। ਤੇ ਮੈਂ ਸਾਰਿਆਂ ਭੈਣ ਭਰਾਵਾਂ ਨੂੰ ਇਹ ਗੁਜ਼ਾਰਿਸ਼ ਕਰਦਾ ਆ, ਜਿਹੜੇ ਆਪਣੇ ਖਾਲਸੇ ਰਾਜ ਵਾਸਤੇ ਇੱਕ ਬੈਟਰ ਫਿਊਚਰ ਵੇਖਣਾ ਚਾਹੁੰਦੇ ਆ, ਚਲੋ ਤੰਗੀਆਂ ਹਰ ਇੱਕ ਕੌਮ ਚ ਆਉਂਦੀਆਂ ਆ, ਹਰ ਇੱਕ ਕੌਮ ਨੇ ਦੁੱਖ ਝੱਲੇ ਆ, ਅਸੀਂ ਵੀ ਬਹੁਤ ਝੱਲੇ ਆ, ਅਸੀਂ ਇਸੇ ਕਰਕੇ ਅਸੀਂ ਉੱਠੇ ਆ ਤਾਂ ਕਿ ਗਾਂਹ ਸਾਡੇ ਬੱਚੇ ਸਾਡੇ ਗਾਂ ਜਿਹੜੀ ਪੀੜ੍ਹੀ ਆਉਣੀ ਆ ਉਹਨਾਂ ਨੂੰ ਨਾ ਦੁੱਖ ਝੱਲਣੇ ਪੈਣ। ਬਾਕੀ ਸਾਡੇ ਮਨ ਚ ਕਿਸੇ ਵਾਸਤੇ ਕੋਈ ਨਿੰਦਿਆ ਨੀ ਹੈਗੀ, ਨਾ ਸਾਡੇ ਮਨ ਚ ਕਿਸੇ ਵਾਸਤੇ ਕੋਈ ਨਫ਼ਰਤ ਆ, ਅਸੀਂ ਬਸ ਇਹੋ ਚਾਹੁੰਦੇ ਆ ਕਿ ਸਾਡਾ ਖਾਲਸਾ ਰਾਜ ਇੱਕ ਡਿਫਰੈਂਟ ਸਟੈਬਲਿਸ਼ ਹੋਵੇ, ਜਿਹਦੇ ਨਾਲ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਆਪਣੇ ਵੇਲੇ ਖਾਲਸਾ ਰਾਜ ਸਜਾਇਆ ਸੀ, ਸਿਰਫ ਸੇਮ ਉਸ ਤਰ੍ਹਾਂ ਸਾਡਾ ਹੋਵੇ, ਜਿਹਦੇ ਵਿੱਚ ਸਾਨੂੰ ਦੁਨੀਆ ਜਾਣੇ, ਸਾਡਾ ਪਤਾ ਹੋਵੇ ਵੀ ਜਿਹੜੀਆਂ ਅਸੀਂ ਸੇਵਾਵਾਂ ਇੰਨੀਆਂ ਲੋੜਵੰਦ ਲੋਕਾਂ ਦੀਆਂ ਕਰਦੇ ਹਾਂ। ਜਿਸ ਤਰ੍ਹਾਂ ਕਿ ਇੱਕ ਬਹੁਤ ਵੱਡੀ ਐਗਜ਼ਾਮਪਲ ਆ ਖਾਲਸਾ ਏਡ, ਜੋ ਕਿ ਇੰਗਲੈਂਡ ਦੇ ਵਿੱਚ ਹੈਗੇ ਨੇ, ਮੈਂ ਉਹਨਾਂ ਦੀ ਬਹੁਤ ਜ਼ਿਆਦਾ ਉਹਨਾਂ ਨੂੰ ਫੋਲੋ ਕਰਦਾ ਹਾਂ, ਕਿਉਂਕਿ ਉਹ ਹਰ ਵੱਖਰੀ ਵੱਖਰੀ ਕੰਟਰੀਜ਼ ਦੇ ਵਿੱਚ ਵੱਖਰੀ ਵੱਖਰੀ ਸਟੇਟਸ ਦੇ ਵਿੱਚ ਜਾ ਕੇ ਜਿੰਨੇ ਵੀ ਹੈਲਪਫੁੱਲ ਪੀਪਲ ਹੁੰਦੇ ਉਹਨਾਂ ਦੀ ਮਦਦ ਕਰਦੇ ਆ। ਤਾਂ ਕਿ ਇਹ ਅਸੀਂ ਸਿਰਫ ਇਹੋ ਚਾਹੁੰਦੇ ਹਾਂ ਜਿਹੜੀਆਂ ਇਹ ਸੇਵਾਵਾਂ ਆ ਅਸੀਂ ਖੁੱਲ੍ਹ ਕੇ ਆਪਣੀਆਂ ਨਿਭਾਈਏ, ਤੇ ਸਾਡੇ ਵਿੱਚ ਕੋਈ ਅੜਚਨ ਨਾ ਆਵੇ, ਕੋਈ ਵਾਧਾ ਨਾ ਆਵੇ ਜਿਹੜੀ ਸਾਨੂੰ ਇਹ ਚੀਜ਼ ਤੋਂ ਡੱਕੇ। ਤੇ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ, ਸਿੱਖ ਭੈਣ ਭਰਾ ਸਾਰੇ ਬਹੁਤ ਖੁਸ਼ ਆ, ਤੇ ਇਹੋ ਹੀ ਫਿਰ ਤੋਂ ਇੱਕ ਵਾਰੀ ਰਿਕੁਐਸਟ ਆ ਕਿ ਹੁਮ ਹਮਾ ਕੇ ਉੱਥੇ ਪਹੁੰਚੋ ਤੇ ਵੋਟਿੰਗ ਕਰੋ, ਤੇ ਖਾਲਸਾ ਰਾਜ ਦੀ ਸਥਾਪਨਾ ਲਈ ਇੱਕ ਸ਼ੁਰੂਆਤ ਕਰੀਏ, ਇੱਕ ਸੋਹਣੀ ਪਹਿਲ ਕਰੀਏ, ਜਿਹਦੇ ਨਾਲ ਕਿ ਅਸੀਂ ਆਉਣ ਵਾਲੇ ਫਿਊਚਰ ਦੇ ਵਿੱਚ ਹਮੇਸ਼ਾ ਖੁਸ਼ ਰਹੀਏ।
ਜੀ ਸੁਖਦੇਵ ਸਿੰਘ ਜੀ, ਚਲੋ ਸਰ ਆਪਣੇ ਪ੍ਰੋਗਰਾਮ ਦੀ ਸਮਾਪਤੀ ਵੱਲ ਜਾ ਰਿਹਾ, ਸੁਨਰ ਕੀਰਤਨ ਸ੍ਰੀ ਗੁਰੂ ਸਿੰਘ ਤੋਂ ਮਾਲਟ ਗੁਰੂ ਸਾਹਿਬ ਤੋਂ ਰਵਾਨਾ ਹੋ ਚੁੱਕਾ, ਮੋਰਨ ਸਟਾਰ ਤੇ ਫਿਰ ਗੋਰਵੇ ਤਾਂ ਫਿਰ ਡੈਰੀ ਤੇ ਏਅਰਪੋਰਟ ਤੇ ਸਮਾਪਤੀ ਹੋਏਗੀ। ਸੋ ਬਹੁਤ ਵੱਡੀ ਗਿਣਤੀ ਚ ਸਿੱਖ ਸੰਗਤਾਂ, ਕਿਉਂਕਿ ਮੈਂ ਵੀ ਹੁਣ ਵਾਕ ਕਰਕੇ ਜਾ ਰਿਹਾ, ਸਾਰੇ ਸੜਕਾਂ ਬੰਦ ਹੈਗੀਆਂ ਜੀ, ਮੋਰਨ ਸਟਾਰ ਤੇ ਵੀ ਨੇ, ਸੋ ਨਗਰ ਕੀਰਤਨ ਚੱਲ ਚੁੱਕਾ ਹੈ, ਸਾਰੇ ਹਮ ਆ ਕੇ ਪਹੁੰਚੋ। ਤੇ 18 ਸਤੰਬਰ ਵਾਲੇ ਦਿਨ ਵੋਟਾਂ ਪਾਉਣ ਲਈ ਵਾਰ ਵਾਰ ਸਾਰੇ ਕਹਿ ਰਹੇ ਨੇ, ਇਹ ਸਾਡਾ ਦਿਨ ਹੈ, ਸਾਡੀਆਂ ਵੋਟਾਂ ਨੇ, ਖਾਲਸਾ ਦੀਆਂ ਵੋਟਾਂ ਨੇ। ਸੋ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ, ਸੇ ਜੈਸ ਫਾਰ ਫਰੀਡਮ ਨੋ ਮੋਰ ਸਲੇਵਰੀ, ਇਹ ਸਲੋਗਨ ਹੈ ਸਾਡਾ, ਰਾਜ ਕਰੇਗਾ ਖਾਲਸਾ। ਰੋਜ਼ ਪੜ੍ਹਦੇ ਹਾਂ, ਇਹਨੂੰ ਪ੍ਰੈਕਟੀਕਲ ਸ਼ੇਪ ਦੇਣੇ, ਇਹਨੂੰ ਪ੍ਰੈਕਟੀਕਲ ਕਰਨ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ, ਜਾਂ ਜਿਹੜੇ ਜਿਹੜਾ ਵੀ ਕੋਈ ਖਾਲਸਾ ਲਈ ਕੌਮ ਦੀ ਆਜ਼ਾਦੀ ਲਈ ਗੱਲ ਕਰਦਾ ਉਹਦਾ ਸਾਥ ਦੇਈਏ, ਤਾਂ ਕਿ ਸਾਡੇ ਝੰਡੇ ਦੁਨੀਆਂ ਦੇ ਝੰਡਿਆਂ ਬਰਾਬਰ ਚੁਰ ਸਕਣ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
ਹਾਂਜੀ, ਬਸ ਮੈਂ ਐਂਡ ਵਿੱਚ ਚਾਹੁੰਦਾ ਵੀ ਇੱਕ ਸਾਡੇ ਨਾਲ ਇੱਥੇ
ਜਿਹਨਾਂ ਦਾ, ਕਿਉਂਕਿ ਪਬਲਿਕ ਸਿੱਖ ਸੰਗਤ ਬਹੁਤ ਵੱਡੀ ਗਿਣਤੀ ਚ ਆਜ਼ਾਦੀ ਦੇ ਹੱਕ ਵਿੱਚ ਹੈ। ਸੋ ਇਸ ਰੈਫਰੈਂਡਮ ਨੇ ਇੱਕ ਟ੍ਰੈਂਡ ਸੈੱਟ ਕਰਨਾ, ਇਸ ਟ੍ਰੈਂਡ ਦਾ ਹਿੱਸਾ ਬਣੀਏ ਤੇ ਖਾਲਿਸਤਾਨ ਆਜ਼ਾਦੀ ਦੇ ਹੱਕ ਵਿੱਚ ਵੋਟ ਪਾਓ। ਜਿਹੜਾ ਬਰੋਚ ਪਾਉਣਾ ਚਾਹੁੰਦਾ ਉਹਨੂੰ ਵੀ ਖੋਲਿਆ, ਮੇਰੇ ਖਿਆਲ ਚ ਆਪਾਂ ਫਿਰ ਸਮਾਪਤੀ ਵੱਲ ਨੂੰ ਜਾ ਰਿਹਾ ਪ੍ਰੋਗਰਾਮ, ਤੇ ਮੈਂ ਦੇਖ ਰਿਹਾ ਨਗਰ ਕੀਰਤਨ ਸਮੇਂ ਆ ਰਹੇ ਹਾਂਜੀ, ਤੇ ਆਪਾਂ ਸ਼ਮੂਲੀਅਤ ਪ੍ਰਗਟ ਕੀਤੀ ਕਿ ਤੁਸੀਂ ਵੀ ਆ ਜਾਓ। ਹਾਂਜੀ,
ਉਹ ਕਿਸੇ ਕੋ ਰਾਜ
ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਖਾਲਸੇ ਦੇ ਝੰਡੇ ਦੇ ਦੁਨੀਆ ਦੇ
ਠੀਕ ਹੈ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
परिवार ही सब कुछ है. दुनिया भर में अब उनके साथ जुड़ना थोड़ा आसान हो गया है. अब जब आप सीआईबीसी ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं और ये सब बिना किसी ट्रांसफर फी के, ताकि आप अपने प्यारों को भेज सकें और ज्यादा. उनकी मदद करने का यही सही तरीका है. सीआईबीसी ग्लोबल मनी ट्रांसफर के साथ परिवार कभी भी दूर नहीं. शर्तें और सीआईबीसी फॉरेन एक्सचेंज रेट्स लागू हैं. cibc.com/cashpickup पर जाएं.
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
UK, Switzerland ate Italy to baad, Khalistan referendum diyan votaan da agla pada, Canada. Canada vich Khalistan diyan votaan da pehla center Brampton vich lagega. Brampton vich Khalistan diyan votaan 18 September din aitwar nu Gore Road te sthit Gore Meadows Community Center vich सवेरे 9 बजे तो लैके शाम के 5 बजे तक पैणगियां. होर जानकारी लई संपर्क करो 437-423-2669 जां 437-423-2666.
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है.
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज.
142 कैनेडी रोड.